ਸਾਧੂ ਮੁੰਡ शंभ कुमारी विमरतन हर नारा गणेश ही आए सब जाके चरण तोड़ मुखलाई
जन्म मर
तू मैं नारियल पर पुकारियां दे भक्ति लायन हर्षो रैन मलाई
जदों कदे भी जगते कोई मर्द अगंबड़ा आउंदा भुलिया पटकिया ताई ओह है रहा मौला दे पौंदा नैन तेरे हे गोया जे कर जलवा रबी चाहते ता महापुरखां दे अंदर दिसू रब ही रूप वटाउंदा जुगो जुग अटल साहिब श्री गुरु ग्रंथ साहिब महाराज हजूरी विच जुड़ बैठी गुरु प्यारे साध संगत जीओ आओ समाई भाई गुरु चरणां नाल जुड़दे हुए फतेह दा सिमरन करिए वाहिगुरु जी का खालसा वाहिगुरु जी की फतेह। सतगुरु महाराज जी की अपार कृपा बख्शिश हुई है इस स्थान ते दो दिन दे महान गुरमत रूहानी समागम रखे गए हैं। इन्हां समागमां दे अंदर साहिब श्री गुरु ग्रंथ साहिब महाराज जी दे 303 साला गुरगद्दी दिवस साहिब श्री गुरु रामदास महाराज सच्चे पातशाह जी का प्रकाश उत्सव अते रतवाड़ा साहिब वाले प्यारे महापुरशां दी मिठी निघी याद मनाई जा रही है। अमृत वेले तो लैके हुण तक आप जीआं ने बहुत ही प्यार नाल सतगुरु महाराज के चरणों में बैठ के गुरबाणी के कीर्तन कथा गुरमत विचारा श्रवण कीतियां हन। आप जीआं नूं दमदमी टकसाल के मुखी संत ज्ञानी हरनाम सिंह जी खालसा बहुत ही सत्कार जो सुरूर वाले महापुरश रंधावे वाले महापुरश अलौरां वाले महापुरश डिडासा वाले महापुरश धन्ना भगत वाले महापुरश लम्मियां वाले महापुरश होर किन्ने विद्वान अते कथाकार रागी सिंह जिन्हां दे विच भाई साहिब भाई मरीज सिंह जी जख्मी भाई बलविंदर सिंह जी पट्टी वाले होर भी रागी सिंह कहिंदे आप जीआं नूं गुरबाणी विचारां ते गुरमत विचारां श्रवण करा के गुरु शब्द नाल जोड़िया ਦਾਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟ ਵਾਰ ਨਮਸਕਾਰ ਕਰਦਿਆਂ ਹੋਇਆਂ ਸਾਰੇ ਆਏ ਮਹਾਂਪੁਰਸ਼ਾਂ ਦਾ ਵਿਦਵਾਨਾਂ ਦਾ ਅੰਦਰੋਂ ਸਤਿਕਾਰ ਕਰਦਿਆਂ ਹੋਇਆਂ ਸੀਸ ਝੁਕਾਉਂਦਾ ਰੱਬ ਰੂਪ ਸੰਗਤ ਜੋ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਈ ਹੈ ਦਾਸ ਸਭ ਨੂੰ ਸੀਸ ਝੁਕਾਉਂਦਾ। ਅੱਜ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ ਔਰ ਉਸ ਯਾਦ ਦੇ ਅੰਦਰ ਹੀ ਆਪਾਂ ਕਰਨੀ ਕਮਾਈ ਵਾਲੇ ਮਹਾਂਪੁਰਸ਼ਾਂ ਪਾਸੋਂ ਤਤ ਬਚਨ ਕਮਾਏ ਹੋਏ ਬਚਨ, ਕਿਉਂਕਿ ਆਮ ਵਿਦਵਾਨ ਵਿੱਚ ਤੇ ਮਹਾਂਪੁਰਸ਼ਾਂ ਵਿੱਚ ਇਹੀ ਫਰਕ ਹੁੰਦਾ ਕਿ ਜੋ ਰੱਬ ਦੇ ਪਿਆਰੇ ਹਨ ਮਹਾਂਪੁਰਸ਼ ਹਨ ਉਹ ਕਥਨੀ ਦੇ ਨਾਲ ਕਰਨੀ ਦੇ ਵੀ ਮਾਲਕ ਹੁੰਦੇ ਆ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕਰਨੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਸੋ ਜੇ ਮੈਂ ਇੱਕ ਇੱਕ ਮਹਾਂਪੁਰਸ਼ਾਂ ਦਾ ਨਾਂ ਲੈ ਕੇ ਬੇਨਤੀਆਂ ਕਰਾਂ ਤਾਂ ਸਮਾਂ ਕਾਫੀ ਲੱਗੇਗਾ, ਇੱਕ ਦੂ ਇੱਕ ਚੜੰਨੀਆਂ ਵਾਲੀ ਗੱਲ ਹੈ। ਔਰ ਸਰੂਰ ਵਾਲੇ ਮਹਾਂਪੁਰਸ਼, ਹੰਡਾਏ ਵਾਲੇ ਮਹਾਂਪੁਰਸ਼, ਟਕਸਾਲ ਵਾਲੇ, ਇਹ ਸਾਰੇ ਜਿੰਨੇ ਮਹਾਂਪੁਰਸ਼ ਸਟੇਜ ਤੇ ਬੈਠੇ ਜਾਂ ਹੋ ਕੇ ਗਏ ਹਨ, ਇਹ ਮਹਾਂਪੁਰਸ਼ਾਂ ਦਾ ਹੀ ਆਪਣਾ ਹੀ ਸਮਾਗਮ ਹੈ, ਉਹਨਾਂ ਦੀ ਮੌਜ ਹੈ। ਥੋੜਾ ਟਾਈਮ ਲਾਉਣ, ਬਹੁਤਾ ਲਾਉਣ, ਕਿਉਂਕਿ ਉਹਨਾਂ ਦਾ ਆਪਣਾ ਸਮਾਗਮ ਹੈ। ਮੈਂ ਛਾੜ ਵਾਲੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕੀਤੀ ਸੀ ਖੁੱਲ੍ਹਾ ਸਮਾਂ ਲਾਉਣ ਵਾਸਤੇ, ਉਹਨਾਂ ਨੇ ਵੀ ਬਹੁਤ ਜਲਦੀ ਫਤਿਹ ਬੁਲਾਈ। ਰੰਧਾਵੇ ਵਾਲੇ ਮਹਾਂਪੁਰਸ਼ਾਂ ਨੇ ਵੀ, ਟਕਸਾਲ ਵਾਲੇ ਮਹਾਂਪੁਰਸ਼ਾਂ ਨੇ ਵੀ, ਕਿ ਦੋ ਦਿਨ ਦਾ ਸਮਾਗਮ ਹੈ ਕਿ ਚਾਰ ਦਿਨ ਦਾ ਹੁੰਦਾ ਸੀ, ਇਸ ਕਰਕੇ ਸਾਰੇ ਬੁਲਾਰਿਆਂ ਨੂੰ ਸਮਾਂ ਦੇਣਾ। ਉਹ ਮਹਾਂਪੁਰਸ਼ ਆਪ ਹੀ ਸਮਾਂ ਸਾਰਾ ਸੈੱਟ ਕਰੀ ਜਾ ਰਹੇ। ਅੱਜ ਰਾਤ 12 ਵਜੇ ਤੱਕ ਪ੍ਰੋਗਰਾਮ ਚੱਲਣਾ, ਕੱਲ੍ਹ ਨੂੰ ਵੀ 4 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪ੍ਰੋਗਰਾਮ ਹੈ। ਆਓ ਕੁਝ ਬੇਨਤੀਆਂ ਕਰਾਂ। ਹੁਣੇ ਆਪਾਂ ਸ਼ਬਦ ਪੜਿਆ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸ਼ਿਓ ਲੈਣ ਮਲਾਏ। ਜਿਨ੍ਹਾਂ ਮਹਾਂਪੁਰਸ਼ਾਂ ਦੀ ਪਿਆਰ ਵਿੱਚ ਆਪਾਂ ਯਾਦ ਮਨਾ ਰਹੇ ਹਾਂ, ਇਹ ਗੁਰਬਾਣੀ ਦੇ ਬਚਨ ਉਹਨਾਂ ਦੇ ਜੀਵਨ ਤੇ ਟੁੱਕਦੇ ਹਨ। ਆਪ ਜੀਆਂ ਦਾ ਸਾਰਾ ਜੀਵਨ ਜਿੱਥੇ ਸਵਾਸ ਸਵਾਸ ਸਿਮਰਨ ਵਿੱਚ ਗੁਜ਼ਰਿਆ, ਉੱਥੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟ ਦਾ ਅੰਮ੍ਰਿਤ ਛਕਾ ਕੇ ਆਪ ਜਪੋ ਅਵਰੈ ਨਾਮ ਜਪਾਓ ਵਾਲਾ ਉਪਦੇਸ਼ ਦਿੱਤਾ। ਮਹਾਂਪੁਰਸ਼ਾਂ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਜੋ ਗੁਰੂ ਘਰ ਦਾ ਉਪਦੇਸ਼ ਹੈ ਨਾ, ਉਹੀ ਸੰਸਾਰ ਨੂੰ ਵੰਡਿਆ। ਮਹਾਂਪੁਰਸ਼ ਸਨ ਇੱਕ ਦਰਿਆ ਹੁੰਦੇ ਨੇ, ਗੁਰੂ ਸਾਗਰ ਹੈ, ਤੇ ਦਰਿਆ ਆਪ ਵੀ ਸਾਗਰ ਨਾਲ ਜੁੜਿਆ ਤੇ ਜਿਹੜੇ ਉਹਦੀ ਸੰਗਤ ਕਰਦੇ ਆ ਉਹਨਾਂ ਨੂੰ ਵੀ ਦਰਿਆ ਜੋੜ ਦਿੰਦਾ। ਧਿਆਨ ਦੇਣਾ, ਦਰਿਆ ਦਾ ਪਿਛਲਾ ਪਾਸਾ ਵੀ ਸਾਗਰ ਨਾਲ ਜੁੜਿਆ ਤੇ ਅਗਲਾ ਪਾਸਾ ਵੀ। ਆਪ ਜੀ ਕਹੋਗੇ ਕਿਵੇਂ, ਦਰਿਆ ਨਿਕਲਿਆ ਕਿੱਥੋਂ ਹੈ? ਇਹ ਆਇਆ ਤਾਂ ਪਾਣੀ ਸਮੁੰਦਰ ਚੋਂ ਹੀ ਹੈ ਨਾ, ਭਾਵੇਂ ਬੱਦਲਾਂ ਦੇ ਰੂਪ ਵਿੱਚ, ਭਾਵੇਂ ਸਨੋਹ ਦੇ ਬਰਫ਼ ਦੇ ਰੂਪ ਵਿੱਚ, ਪਹਾੜਾਂ ਤੋਂ ਚੱਲਿਆ, ਪਰ ਹੈ ਤਾਂ ਸਾਗਰ ਨਾਲ ਜੁੜਿਆ ਤੇ ਅਗਲਾ ਪਾਸਾ ਵੀ ਸਾਗਰ ਨਾਲ ਹੀ ਜੁੜਿਆ। ਜਿਹੜੇ ਦਰਿਆ ਦੇ ਨਾਲ ਮਿਲ ਜਾਂਦੇ ਹੈ, ਦਰਿਆ ਉਹਨਾਂ ਨੂੰ ਵੀ ਸਾਗਰ ਨਾਲ ਮਿਲਾ ਦਿੰਦਾ। ਉੱਥੇ ਪਰਪਕਾਰ ਕਰੀ ਜਾ ਰਿਹਾ, ਬ੍ਰਹਮ ਗਿਆਨੀ ਪਰਪਕਾਰ ਓਮਾਹਾ ਸਹਿ ਸੁਭਾ, ਮਿਤਕੇ ਨਹੀਂ ਸਹਿ ਸੁਭਾ। ਮਹਾਂਪੁਰਸ਼ਾਂ ਦਾ ਸਾਰਾ ਜੀਵਨ ਹੀ ਐਸਾ ਹੈ, ਦਰਿਆ ਵਰਗਾ। ਔਰ ਫਿਰ ਸਹਿਜ ਦੇ ਨਾਲ ਹੀ ਉਹ ਪਰਪਕਾਰ ਕਰੀ ਜਾਂਦੇ ਹੈ। ਜਿੱਥੇ ਉਹ ਸੰਸਾਰ ਦੇ ਵਿੱਚ ਅਨੇਕ ਕਿਸਮ ਦੇ ਪਰਪਕਾਰ ਕਰਦੇ ਨੇ, ਉੱਥੇ ਸਭ ਤੋਂ ਵੱਡਾ ਜਿਹੜਾ ਪਰਪਕਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਨਾ, ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਨਾ। ਇਹ ਜਿਹੜਾ ਸੰਸਾਰ ਹੈ, ਦੁਖੀ ਕਿਉਂ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਿਹੜੇ ਜੀਵ ਨਾਮ ਨੂੰ ਬਾਣੀ ਨੂੰ ਵਿਸਰ ਜਾਂਦੇ ਨੇ ਨਾ, ਉਹ ਸਾਰੇ ਸੰਸਾਰ ਦੇ ਸੁੱਖ ਪ੍ਰਾਪਤ ਕਰਕੇ ਵੀ ਦੁਖੀ ਹੁੰਦੇ ਨੇ। ਤੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸੰਸਾ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਜੀਵ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਤੇ ਜਨਮ ਤੇ ਮਰਨ ਦਾ ਮੰਨਿਆ ਗਿਆ, ਤੇ ਜਨਮ ਮਰਨ ਤੋਂ ਕੌਣ ਕੱਢੇਗਾ, ਕੌਣ ਛੁਟਕਾਰਾ ਕਰਾਏਗਾ, ਜਿਹੜਾ ਆਪ ਜਨਮ ਮਰਨ ਤੋਂ ਰਹਿਤ ਹੈ। ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜਨਮ ਤੇ ਮਰਨ ਤੋਂ ਰਹਿਤ ਨੇ, ਤੇ ਜਿਹੜਾ ਉਸ ਗੁਰੂ ਪਰਮੇਸ਼ਰ ਚ ਅਭੇਦ ਹੋ ਗਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਜਨਮ ਮਰਨ ਤੋਂ ਰਹਿਤ ਹੈ। ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ, ਜਿਹੜੇ ਉਹਦੇ ਚ ਅਭੇਦ ਹੋ ਗਏ ਉਹਦੇ ਲੜ ਲੱਗ ਗਏ, ਉਹਨਾਂ ਦੇ ਬਾਰੇ ਵੀ ਆਹ ਬਚਨ ਆਉਂਦਾ। ਜੰਮਣ ਮਰਨ ਨਾ ਤਿੰਨ ਕਹੋ ਤਿੰਨ ਕਹੋ ਜੋ ਹਰ ਲੜ ਲਾਗੇ, ਜੀਵਨ ਸੇ ਪਰਵਾਰ ਹੋਏ। ਜੀਵਨ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ, ਸਾਧ ਸੰਗ ਜਿਨ ਪਾਇਆ। ਸੰਗ ਜਿਨ ਪਾਇਆ ਸੇਹੀ ਵਡ ਭਾਗੇ, ਨਾ ਵਿਸਰੈ ਤ੍ਰਿਗ ਜੀਵੜਾ। ਨਾ ਵਿਸਰੈ ਤ੍ਰਿਗ ਜੀਵੜਾ ਰੂਪੇ ਗਜ ਧਾਗੇ, ਨਾਨਕ ਤੋੜ ਪਨੀਤ ਸਾਲ। ਨਾਨਕ ਤੋੜ ਪਨੀਤ ਸਾਧ ਲਗ ਕੋ ਪਰਾਗੇ, ਜੰਮਣ ਮਰਨ ਨਾ ਤਿੰਨ ਕਹੋ। ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਪਕਾਰੀ ਹੈ। ਤੇ ਉਹ ਹੀ ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜ ਸਕਦੇ, ਗੁਰੂ ਨਾਲ ਜੋੜ ਸਕਦੇ, ਕਿਉਂਕਿ ਆਪ ਜਨਮ ਮਰਨ ਤੋਂ ਰਹਿਤ ਨੇ। ਉਹ ਲੱਖ ਬੁੱਝਿਆ ਹੋਇਆ ਦੀਵਾ ਹੋਵੇ ਨਾ ਤੇ ਇੱਕ ਵੀ ਨਹੀਂ ਜਗ ਸਕਦਾ, ਇੱਕ ਜਗਦਾ ਹੋਵੇ ਤੇ ਲੱਖਾਂ ਬੁੱਝੇ ਵੀ ਜਗ ਜਾਂਦੇ। ਮਹਾਂਪੁਰਸ਼ ਸਾਧੂ ਸੰਤ ਗੁਰਮੁਖ ਪਿਆਰੇ ਆਪ ਜੁੜੇ ਨੇ ਤੇ ਲੱਖਾਂ ਨੂੰ ਜੋੜਦੇ ਨੇ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇਹ ਬਖਸ਼ਿਸ਼ ਹੈ, ਇਹ ਵਡਿਆਈ ਹੈ। ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਅਸੀਂ ਉਹਨਾਂ ਨੂੰ ਸਾਧੂ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਜਨ ਕਹਿੰਦੇ ਹਾਂ, ਬ੍ਰਹਮ ਗਿਆਨੀ ਕਹਿੰਦੇ ਹਾਂ। ਉਹ ਆਪਣੇ ਨਾਲ ਨਹੀਂ ਜੋੜਦੇ, ਉਹ ਗੁਰੂ ਨਾਲ ਜੋੜਦੇ। ਅੱਜ ਵੀ ਗੁਰੂ ਘਰ ਦੇ ਜਿੰਨੇ ਮਹਾਂਪੁਰਖ ਹੈ ਉਹ ਇਹੀ ਪ੍ਰੇਰਣਾ ਦੇਣਗੇ, ਇਹੀ ਬੇਨਤੀ ਕਰਨਗੇ ਵੀ ਉਹ ਪੌਲ ਖੰਡ ਧਾਰ ਹੋਏ ਜਨਮ ਸ਼ੀਲਾ ਖੰਡੇ ਬੰਡ ਅੰਮ੍ਰਿਤ ਛੱਕ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਔਰ ਪਹਿਲੇ ਵੀ ਮਹਾਂਪੁਰਸ਼ ਬਾਬਾ ਅਦਲੀ ਜੀ ਹੋਏ ਨੇ, ਥੋੜੀ ਥੋੜੀ ਬੇਨਤੀ ਕਰਕੇ ਮੈਂ ਅੱਗੇ ਆਉਣਾ ਇਸ਼ਾਰੇ ਮਾਤਰੇ। ਬਾਬਾ ਬਿਧੀ ਚੰਦ ਜੀ ਜਿਨ੍ਹਾਂ ਦਾ ਬਚਪਨ ਵਿੱਚ ਸੁਭਾਅ ਬੜਾ ਨੇਕ ਸੀ, ਜਵਾਨੀ ਵਿੱਚ ਕਸੰਤ ਮਿਲ ਗਈ, ਦੂਸਰੇ ਪਾਸੇ ਚੱਲ ਪਏ। ਜਦੋਂ ਬਾਬਾ ਅਦਲੀ ਜੀ ਨਾਲ ਮਿਲਾਪ ਹੋਇਆ ਨਾ, ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਬਾਬਾ ਅਦਲੀ ਜੀ ਨੂੰ, ਬਾਬਾ ਜੀ ਮੈਨੂੰ ਆਪਣਾ ਬਣਾ ਲਓ। ਤੇ ਬਾਬਾ ਅਦਲੀ ਜੀ ਕਹਿੰਦੇ ਪਿਆਰਿਆ ਤੂੰ ਮੇਰਾ ਨਾ ਬਣ, ਤੂੰ ਉਹਦਾ ਬਣ ਜਿਹਦਾ ਮੈਂ ਵੀ ਸੇਵਕ ਹਾਂ, ਤੂੰ ਗੁਰੂ ਨਾਲ ਜੁੜ। ਬਾਬਾ ਅਦਲੀ ਜੀ ਨੇ ਆਪਣਾ ਸੇਵਕ ਨਹੀਂ ਬਣਾਇਆ, ਬਾਬਾ ਬਿਧੀ ਚੰਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਭੇਜਿਆ। ਇਹ ਗੁਰੂ ਘਰ ਦੇ ਮਹਾਂਪੁਰਸ਼। ਭਾਈ ਭਾਨਾ ਜੀ ਦਾ ਜ਼ਿਕਰ ਆਉਂਦਾ, ਉਹ ਜਿਸ ਮਨਮੁੱਖ ਨੇ ਭਾਈ ਭਾਨਾ ਜੀ ਦੇ ਮੂੰਹ ਤੇ ਥੱਪੜ ਮਾਰੇ ਸੀ, ਤੂੰ ਕਿਉਂ ਬਾਣੀ ਪੜ੍ਹਨਾ, ਕਿਉਂ ਨਾਮ ਜਪਣਾ, ਰੱਬ ਤਾਂ ਹੈ ਹੀ ਨਹੀਂ, ਉਹ ਕੋਹੜੀ ਹੋ ਗਿਆ। ਤੇ ਅਖੀਰ ਭਾਈ ਭਾਨਾ ਜੀ ਹੀ ਉਹਨੂੰ ਚੱਕ ਕੇ ਘਰ ਲੈ ਗਏ ਸੀ ਤੇ ਉਹਨੂੰ ਗੁਰੂ ਦੀ ਸ਼ਰਨ ਵਿੱਚ ਲਿਆਂਦਾ, ਛੇਵੇਂ ਪਾਤਸ਼ਾਹ ਮਾਰ ਦੀ ਸ਼ਰਨ ਚ। ਭਾਈ ਭਾਨਾ ਜੀ ਆਪਣਾ ਸਿੱਖ ਹੀ ਬਣਾਇਆ, ਗੁਰੂ ਦਾ ਬਣਾਇਆ, ਗੁਰੂ ਨਾਲ ਜੋੜਿਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ 80,000 ਦੇ ਇਕੱਠ ਵਿੱਚ ਜਿਹੜੇ 5 ਯੋਧੇ ਸੂਰਮੇ ਨਿਤਰੇ ਸੀ, ਅਮਰ ਦੀ ਦਾਤ ਉਹਨਾਂ ਨੂੰ ਬਖਸ਼ੇ, ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਤੇ 5 ਪਿਆਰਿਆਂ ਦੇ ਜਥੇਦਾਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਮਹਾਰਾਜ ਹੋਏ। ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਰਜ਼ਾਦਾ ਨੂੰ ਪ੍ਰਪੱਕ ਕਰਨ ਵਾਸਤੇ ਆਪ 5 ਪਿਆਰਿਆਂ ਤੋਂ ਅੰਮ੍ਰਿਤ ਛਕੇ, ਜਿੱਥੇ ਉਹਨਾਂ ਨੂੰ ਪਹਿਲਾਂ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹ ਬਚਨ ਕੀਤਾ, ਇਹ ਬਖਸ਼ਿਸ਼ ਕੀਤੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉੱਥੇ 5 ਤੋਂ ਆਪ ਅੰਮ੍ਰਿਤ ਛਕਿਆ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹ ਨਾ ਕਹੇ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਜਦ ਕੋਈ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਂਦਾ ਸੀ, ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ੋ, ਤੇ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਸਾਹਿਬ ਭਾਈ ਦਇਆ ਸਿੰਘ ਨੂੰ ਬੇਨਤੀ ਕਰੋ 5 ਪੈਰੇ ਤੋਂ ਅੰਮ੍ਰਿਤ ਛਕੋ। ਇਹ ਮਰਿਆਦਾ ਪ੍ਰਪੱਕ ਕੀਤੀ ਦਸਵੇਂ ਪਾਤਸ਼ਾਹ ਨੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਹੀ ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਨੇ ਅੰਮ੍ਰਿਤ ਛਕਿਆ। ਤੇ ਆਪ ਜੀ ਦੇ ਕੋਲ ਜਿਹੜੇ ਵੀ ਆਉਂਦੇ ਸਨ, ਕੋਈ ਦੁਖੀ ਰੋਗੀ ਕੋਈ ਵੀ, ਤੇ ਬਾਬਾ ਸੋਭਾ ਸਿੰਘ ਜੀ ਕੀ ਬਚਨ ਕਰਿਆ ਕਰਦੇ ਕਿ ਭਾਈ ਇਹ ਸਾਰੇ ਦੁੱਖਾਂ ਦਾ ਕਾਰਨ ਜਿਹੜਾ ਹੈ ਇਹ ਹੈ ਮਾਲਕ ਨੂੰ ਭੁੱਲ ਜਾਣਾ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਨਾਮ ਨੂੰ ਵਿਸਰ ਕੇ ਹੀ ਸਾਰੇ ਦੁੱਖ ਜੀ ਪਾਉਂਦਾ। ਤੁਸੀਂ ਨਾਮ ਨਾਲ ਜੁੜੋ, ਬਾਣੀ ਨਾਲ ਜੁੜੋ। ਜਦੋਂ ਤੁਸੀਂ ਬਾਣੀ ਨਾਲ ਜੁੜੋਗੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਕਿ ਤਨ ਦੇ ਵੀ ਰੋਗ ਮਨ ਦੇ ਵੀ ਰੋਗ, ਕਿਉਂਕਿ ਕਿਤੇ ਤਨ ਦੇ ਰੋਗ ਹੁੰਦੇ ਨੇ ਨਾ, ਇਹਨਾਂ ਦਾ ਇਲਾਜ ਹੋ ਜਾਂਦਾ, ਜੇ ਨਾ ਹੋਵੇ ਤੇ ਸਰੀਰ ਦੇ ਖਤਮ ਹੋਣ ਵਾਲੇ ਰੋਗ ਖਤਮ ਹੋ ਜਾਂਦੇ। ਪਰ ਜਿਹੜੇ ਮਨ ਦੇ ਰੋਗ ਨੇ ਇਹ ਸਰੀਰ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦੇ। ਸਰੀਰ ਮਿੱਟੀ ਬਣ ਜਾਏਗਾ, ਸਰੀਰ ਰਾਖ ਬਣ ਜਾਏਗਾ, ਲੇਕਿਨ ਮਨ ਦਾ ਰੋਗ ਨਹੀਂ ਖਤਮ ਹੁੰਦਾ। ਮਨ ਦੇ ਰੋਗਾਂ ਕਰਕੇ ਇਹ ਜਨਮਨ ਦੇ ਚੱਕਰਾਂ ਵਿੱਚ ਰਾਸ਼ੇ ਚੱਕਰਾਂ ਚ ਪੈਂਦਾ। ਸਭ ਤੋਂ ਵੱਡਾ ਜਿਹੜਾ ਮਨ ਦਾ ਰੋਗ ਹੈ ਨਾ, ਭਾਵੇਂ ਹੋਰ ਵੀ ਰੋਗ ਬਹੁਤ ਨੇ, ਸਭ ਤੋਂ ਵੱਡਾ ਰੋਗ ਹੈ ਹਉਮੈ ਰੋਗ ਮਨੁੱਖ ਕੋ ਦੀਨਾ। ਜਿਸ ਰੋਗ ਕਰਕੇ ਇਹ ਜੀਵ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਫਿਰ ਜੋਨੀ ਪਾਏ, ਇਹਦਾ ਇਲਾਜ ਕੌਣ ਕਰੇ? ਦੁਨੀਆਂ ਦੇ ਡਾਕਟਰ ਵੈਦ ਹਕੀਮ ਤਾਂ ਆਪ ਰੋਗੀ ਨੇ, ਮਾਰ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਤੇ ਇਲਾਜ ਕੌਣ ਕਰੇਗਾ ਜਿਹੜਾ ਆਪ ਰੋਗ ਤੋਂ ਰਹਿਤ ਹੈ? ਰੋਗ ਤੋਂ ਰਹਿਤ ਕੌਣ ਹੈ? ਮਾਰ ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਮੇਰਾ ਸਤਿਗੁਰੂ ਜਨਮ ਜਨਮ ਕੇ ਦੁੱਖ ਨਿਵਾਰੈ, ਸੁੱਕਾ ਮਨ ਸਾਧਾਰੈ, ਦਰਸ਼ਨ ਪੇਟ ਹੋ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਵੈਦ ਜੀ ਗੁਰੂ ਗੋਵਿੰਦਾ, ਰੋਗੀਆਂ ਦੇ ਰੋਗ ਕੱਟ ਦੈ, ਵੈਦ ਜੀ ਗੁਰੂ ਗੋਵਿੰਦਾ, ਰੋਗੀਆਂ ਦੇ ਰੋਗ ਕੱਟ ਦੈ, ਬਾਬਾ ਸੋਭਾ ਸਿੰਘ ਜੀ ਜੋ ਵੀ ਆਉਂਦਾ ਉਹਨੂੰ ਨਾਮ ਬਾਣੀ ਨਾਲ ਜੋੜਦੇ। ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਾਬਾ ਸੋਭਾ ਸਿੰਘ ਜੀ ਦੇ ਕੋਲੋਂ, ਅੰਮ੍ਰਿਤਾ ਪੰਜ ਪਿਆਰੇ ਤਿਆਰ ਕਰਦੇ, ਉਹਨਾਂ ਪੰਜਾਂ ਵਿੱਚ ਬਾਬਾ ਸੋਭਾ ਸਿੰਘ। ਬਾਬਾ ਕਲਾਧਾਰੀ ਜੀ ਦੇ ਪੋਤਰੇ ਜਦੋਂ ਦਸਮ ਪਾਤਸ਼ਾਹ ਮਹਾਰਾਜ ਸੰਸਾਰ ਤੇ ਬਖਸ਼ਾਂ ਕਰ ਰਹੇ ਨਾ, ਬਿਪੌਰ ਸਾਹਿਬ ਤੇ ਬਾਬਾ ਕਲਾਧਾਰੀ ਜੀ ਇੱਥੇ ਆਏ ਨੇ, ਬੇਨਤੀ ਕੀਤੀ ਦਸਮ ਪਾਤਸ਼ਾਹ ਨੂੰ, ਮਹਾਰਾਜ ਬੇਦੀ ਵੰਸ਼ ਦਾ ਪਰਿਵਾਰ ਰੁਕ ਗਿਆ, ਸਾਡੇ ਘਰ ਕੋਈ ਪੋਤਰਾ ਨਹੀਂ ਆ ਰਿਹਾ। ਦਸਮ ਪਾਤਸ਼ਾਹ ਕਹਿੰਦੇ ਬਾਬਾ ਕਲਾ ਧਾਰੀ ਜੀ ਨੂੰ, ਬਾਬਾ ਜੀ ਅੰਮ੍ਰਿਤ ਛਕਾਓ ਆਪਣੇ ਪਰਿਵਾਰ ਨੂੰ। ਮਹਾਰਾਜ ਸਾਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਹੈ, ਕਿਉਂਕਿ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚੋਂ ਹਾਂ, ਬੇਦੀ ਕੁਲ ਵਿੱਚੋਂ ਹਾਂ। ਦਸਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੀ ਹੁਕਮ ਹੈ, ਕਿਉਂਕਿ ਉਹੀ ਜੋਤ ਉਹੀ ਜੁਗਤ। ਦਸਮ ਪਾਤਸ਼ਾਹ ਕਹਿਣ ਲੱਗੇ ਤ੍ਰੇਹਣਾ ਨੇ ਅੰਮ੍ਰਿਤ ਛਕ ਲਿਆ, ਭੱਲਿਆਂ ਨੇ ਛਕ ਲਿਆ, ਸੋਢੀਆਂ ਨੇ ਛਕ ਲਿਆ, ਬੇਦੀ ਕਿਉਂ ਨਹੀਂ ਛਕ? ਅਮਰ ਛਕੋ। ਉਸ ਵੇਲੇ ਬਾਬਾ ਕਲਾ ਧਾਰੀ ਜੀ ਨੇ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੂੰ ਖੰਡੇ ਬਾੜੇ ਦਾ ਅਮਰ ਛਕਾਇਆ, ਤੇ ਦਸਮ ਪਾਤਸ਼ਾਹ ਮਨ ਦਾ ਬਚਨ ਸੀ ਤੁਹਾਡੇ ਘਰ ਭਾਵ ਜਿਹੜਾ ਪੋਤਰਾ ਆਏਗਾ ਮਹਾਂਪ੍ਰਤਾਪੀ ਮਹਾਂਪੁਰਖ ਹੋਏਗਾ, ਜਿਹੜਾ ਕਾਠ ਦੀਆਂ ਤੋਪਾਂ ਚਲਾਏਗਾ। ਉਹਨਾਂ ਬਚਨਾਂ ਸਦਕਾ ਬਾਬਾ ਸਾਹਿਬ ਸਿੰਘ ਜੀ ਬਾਬਾ ਕਲਾ ਧਾਰੀ ਜੀ ਦੇ ਪੋਤਰੇ ਬਣੇ, ਭਾਵ ਬਾਬਾ ਅਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਆਏ। ਭਾਵੇਂ ਜਨਮ ਤੋਂ ਰਿਧੀਆਂ ਸਿੱਧੀਆਂ ਸ਼ਕਤੀਆਂ ਦੇ ਮਾਲਕ ਸਨ, ਪਰ ਉਹਨਾਂ ਨੇ ਵੀ ਜੋ ਦਸਮ ਪਾਤਸ਼ਾਹ ਮਨ ਦੀ ਮਰਿਆਦਾ ਉਸ ਨੂੰ ਧਾਰਨ ਕੀਤਾ, ਬਾਬਾ ਸੋਭਾ ਸਿੰਘ ਜੀ ਦੇ ਕੋਲੋਂ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬੜ ਦਾ ਅੰਮ੍ਰਿਤ ਛਕਿਆ ਬਾਬਾ ਸਾਹਿਬ ਸਿੰਘ ਜੀ। ਤੇ 12 ਮਿਸ਼ਨਾਂ ਸਨ ਸਰਦਾਰਾਂ ਦੀਆਂ, ਸਾਰੀਆਂ ਇਕੱਠੀਆਂ ਕਰਕੇ ਇੱਕ ਵੱਡਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਬਖਸ਼ਿਆ, ਸਾਰੀ ਸ਼ਕਤੀ ਇਕੱਠੀ ਹੋਵੇ ਆਪਸ ਲੜੋ ਭਿੜੋ ਨਾ। ਬੜੀ ਵੱਡੀ ਦੇਣ ਬਾਬਾ ਸਾਹਿਬ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ। ਉਹਨਾਂ ਤੋਂ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਥੋੜੀ ਥੋੜੀ ਬੇਨਤੀ ਕਰ ਰਿਹਾ, ਇਸ਼ਾਰਾ ਕਰ ਰਿਹਾ, ਜੀਵਨ ਤਾਂ ਇੱਕ ਮਹਾਂਪੁਰਸ਼ਾਂ ਦਾ ਹੀ ਨਹੀਂ ਸਰਾਇਆ ਜਾਂਦਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ 22 ਸਾਲ ਦੀ ਉਮਰ ਵਿੱਚ ਵਜ਼ੀਰਾਬਾਦ ਸ਼ਹਿਰ ਜਦੋਂ ਗਏ ਨੇ ਨਾ, ਤੇ ਕਹਿੰਦੇ ਇੱਕ ਵੇਸ਼ਵਾ ਦਾ ਘਰ ਜਿਹੜੀ ਭਾਵ ਸਰੀਰ ਕਰਕੇ ਜਿਉਂਦਿਆਂ ਹੀ ਨਰਕ ਵਿੱਚ ਡੁੱਬੀ ਹੋਈ ਸੀ, ਤੇ ਜਿਵੇਂ ਗਣਕਾਂ ਨੂੰ ਤਾਰਨ ਆ ਗਏ ਨਾ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਘਰ ਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ, ਅੱਜ ਬਾਬਾ ਭਾਗ ਸਿੰਘ ਜੀ ਸਹਿਸ਼ਬਾ ਆ ਗਏ। ਇੱਕ ਦ੍ਰਿਸ਼ਟੀ ਕੀਤੀ ਹੈ ਉਸ ਨੌਜਵਾਨ ਬੀਬੀ ਵੱਲ, ਤੇ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ ਚ ਅੰਮ੍ਰਿਤ ਵਰਸਦਾ ਪਿਆ ਰਿਹਾ। ਇੱਕ ਦ੍ਰਿਸ਼ਟੀ ਨਾਲ ਜੀਵਨ ਬਦਲ ਗਿਆ ਉਹਦਾ, ਉਹ ਵੇਸ਼ਵਾ ਨਹੀਂ ਰਹੀ, ਜਿੱਥੇ ਆਪ ਤਰੀ ਹੋਰਨਾਂ ਨੂੰ ਵੀ ਤਾਰਨ ਵਾਲੀ ਬਣ ਗਈ ਪਿਆ ਰਿਹਾ। ਐਸਾ ਜੀਵਨ ਸੀ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਦਾ। ਉਹਨਾਂ ਤੋਂ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਤੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਭਰਾਵਾਂ ਨੇ ਭੇਜਿਆ ਖੇਤ ਦੇ ਵਿੱਚ ਪੰਛੀਆਂ ਦੀ ਰਾਖੀ ਕਰਨ ਵਾਸਤੇ, ਮੱਕੀ ਦਾ ਖੇਤ ਜਾਂ ਰਾਖੀ ਕਰ ਪੰਛੀਆਂ ਦੀ। ਤੇ ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ, ਉਹਨਾਂ ਦੇ ਜੀਵਨ ਦੀਆਂ ਕਥਾਂ ਸੰਸਾਰ ਨਾਲੋਂ ਨਿਆਰੀਆਂ ਹੁੰਦੀਆਂ ਨੇ, ਪਿਆਰੇ ਵੱਖਰੀਆਂ ਹੁੰਦੀਆਂ ਨੇ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਆਵੇ ਵੀ ਕਿਵੇਂ? ਸੰਸਾਰ ਜਿਹੜਾ ਨਾ ਬਹੁ ਪ੍ਰਪੰਚ ਕਰ ਪਰ ਤਾਂ ਲਿਆਵੇ, ਸੁੱਤ ਦਾਰਾ ਪੈ ਆਨ ਲਟਾਵੇ, ਦੂਜਿਆਂ ਲੁੱਟ ਉੱਟ ਕੇ ਆਪਣੇ ਪਰਿਵਾਰ ਨੂੰ ਖੁਸ਼ ਕਰਦਾ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣਾ ਲਟਾ ਦੂਸਰੇ ਵਾਸਤੇ ਲਟਾ ਦਿੰਦੇ। ਸੰਸਾਰੀ ਬੰਦੇ ਦਾ ਜੀਵਨ ਆਪਣੇ ਵਾਸਤੇ ਹੈ, ਆਪਣੇ ਪਰਿਵਾਰ ਵਾਸਤੇ ਹੈ, ਜਿਹੜੇ ਰੱਬ ਦੇ ਪਿਆਰੇ ਉਹਨਾਂ ਦਾ ਜੀਵਨ ਦੂਸਰਿਆਂ ਵਾਸਤੇ ਹੈ, ਪਿਆਰੇ ਦੂਸਰਿਆਂ ਵਾਸਤੇ। ਬਾਬਾ ਵੀਰ ਸਿੰਘ ਜੀ ਨੂੰ ਭੇਜ ਦਿੱਤਾ, ਤੇ ਬਾਬਾ ਵੀਰ ਸਿੰਘ ਜਦੋਂ ਮੱਕੀ ਦੇ ਖੇਤ ਚ ਗਏ ਨਾ, ਦੇਖਿਆ ਪੰਛੀ ਆਉਂਦੇ ਹੈ, ਦਾਣੇ ਖਾ ਕੇ ਪਾਣੀ ਪੀਣ ਦੂਰ ਜਾਂਦੇ, ਤੇ ਕਹਿੰਦੇ ਇਹ ਦਾਣੇ ਇੱਥੇ ਖਾਂਦੇ ਆ, ਕਿੰਨੀ ਖੇਚਲ ਪੈਂਦੀ ਹੈ, ਦੂਰ ਜਾ ਕੇ ਪਾਣੀ ਪੀਂਦੇ ਨੇ। ਜਿਹੜੇ ਟੁੱਟੇ ਹੋਏ ਮਿੱਟੀ ਦੇ ਬਰਤਨ ਸੀ, ਪਿਆਲੇ ਵਰਗੇ ਕੀ ਹੁੰਦੇ ਆ, ਅੱਧੇ ਬਰਤਨ, ਉਹ ਇਕੱਠੇ ਕਰਕੇ ਖੇਤ ਦੇ ਜਗ੍ਹਾ ਜਗ੍ਹਾ ਟੰਗ ਦਿੱਤੇ, ਵਿੱਚ ਪਾਣੀ ਪਾ ਦਿੱਤਾ, ਲਓ ਦਾਣੇ ਵੀ ਇੱਥੋਂ ਖਾਓ ਤੇ ਪਾਣੀ ਵੀ ਇੱਥੋਂ ਪੀਓ। ਜਦੋਂ ਪਰਿਵਾਰ ਵਾਲਿਆਂ ਨੇ ਭਰਾਵਾਂ ਨੇ ਦੇਖਿਆ ਇਹ ਕੀ ਕੀਤਾ, ਇਹ ਤੇ ਜਾੜ ਦੇਗਾ, ਤੈਨੂੰ ਕੀ ਕਿਹਾ ਸੀ? ਕਹਿੰਦੇ ਤੁਸੀਂ ਕਿਹਾ ਸੀ ਪੰਛੀਆਂ ਦਾ ਧਿਆਨ ਰੱਖੀ ਰੱਖਿਆ ਮੈਂ, ਇਹ ਵਿਚਾਰੇ ਪਿਆਸੇ ਦੂਰ ਜਾ ਕੇ ਪਾਣੀ ਪੀਣ ਜਾਂਦੇ ਸੀ, ਮੈਂ ਤੇ ਧਿਆਨ ਰੱਖਿਆ। ਕਹਿੰਦੇ ਤੈਨੂੰ ਇਹ ਥੋੜਾ ਕਿਹਾ ਸੀ ਇਹ ਧਿਆਨ ਰੱਖੀ? ਕਹਿੰਦੇ ਫਿਰ ਮੈਂ ਤੇ ਇਹੀ ਰੱਖਣਾ। ਕਹਿੰਦੇ ਸਾਡੇ ਕੰਮ ਦਾ ਨਹੀਂ, ਇਹ ਨਾਲ ਤਾਂ ਕਿਤੇ ਚਲਾ ਜਾਵੇ ਸਾਧਾ ਨਦੇਰੇ ਤੇ ਚੰਗੀ ਗੱਲ ਹੈ। ਆਮ ਹੀ ਕਹਿੰਦੇ ਤੁਸੀਂ ਦੇਖੋ, ਜਿਹੜਾ ਘਰ ਵਿੱਚ ਕੰਮ ਨਾ ਕਰੇ, ਜਿਹੜਾ ਤੇ ਕੰਮ ਕਰਦਾ ਉਹਨੂੰ ਸਾਰੇ ਚਾਅ ਨਾਲ ਮਿਲਦੇ, ਧਨ ਕਮਾ ਕੇ ਲਿਆਵੇ, ਪਰਿਵਾਰ ਵੀ, ਭੈਣ ਭਰਾਈ ਵੀ, ਰਿਸ਼ਤੇਦਾਰ ਵੀ, ਤੇ ਜਿਹੜਾ ਨਾ ਕਰੇ ਉਹਨੂੰ ਘਰ ਵਾਲੇ ਵੀ ਕਹਿੰਦੇ ਜੇ ਤੂੰ ਉਜਾੜਨਾ ਹੀ ਹੈ ਤੇ ਕਿਤੇ ਚਲਾ ਜਾ ਸਾਧਾ ਨਦੇਰੇ, ਵੀ ਸਾਧਾ ਨਦੇਰਾ ਜਾ ਕੇ ਉਜਾੜ, ਕਿਤੇ ਚਲਾ ਜਾ। ਵਿਰਲੇ ਹਨ ਪਿਆਰਿਓ ਜਿਹੜੇ ਨੇਕ ਨੂੰ ਇਸ ਪਾਸੇ ਲਾਉਂਦੇ ਆ ਗੁਰੂ ਪ੍ਰਚਾਰ ਵਾਸਤੇ, ਗੁਰੂ ਦੀ ਸੇਵਾ ਵਾਸਤੇ। ਕਹਿੰਦੇ ਸਾਡੇ ਕੰਮ ਦਾ ਨਹੀਂ, ਉਹਦੇ ਜੀਵਨ ਦੀ ਸਾਖੇ ਚ ਹੋਰ ਆਉਂਦੀ ਹੈ। ਭਰਾਵਾਂ ਨੇ ਘੱਲਿਆ ਜਾ, ਖੂਹ ਦੀ ਮਾਲ ਲੈ ਕੇ ਆ, ਟਿੰਡਾਂ ਲੈ ਕੇ, ਉਸੇ ਮਿੱਟੀ ਦੀਆਂ ਟਿੰਡਾਂ ਜਿਹੜੀਆਂ ਸੀ ਉਹ ਹੁੰਦੀਆਂ, ਤੇ ਬਾਬਾ ਬੀਰ ਸਿੰਘ ਜੀ ਗੱਡਾ ਲੈ ਕੇ ਚਲੇ ਗਏ। ਉਹ ਜਿਹੜਾ ਪ੍ਰਜਾਪਤ ਟਿੰਡਾ ਮਨਾਉਂਦਾ ਸੀ ਨਾ, ਉਹ ਰੱਬ ਦਾ ਪਿਆਰਾ ਸੀ, ਭਜਨ ਬੰਦਗੀ ਵਾਲਾ। ਦੇਖੋ ਉਹਨੇ ਮਸਤਕ ਦੇਖਿਆ ਬਾਬਾ ਬੀਰ ਸਿੰਘ ਜੀ ਦਾ, ਆਪ ਟਿੰਡਾ ਮਨਾਉਂਦਾ ਮਿੱਟੀ ਦੀਆਂ, ਮਿੱਟੀ ਦੇ ਬਰਤਨ ਬਣਾਉਂਦਾ। ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਪਿਆਰੇ ਆਪਣੀ ਕਿਰਤ ਕਰਦੇ ਹੋਏ ਨਾਮ ਜਪਦੇ ਤੇ ਜਪਾਉਂਦੇ ਆ। ਹੁਣ ਕਿਸੇ ਨੂੰ ਕੀ ਪਤਾ ਇਹ ਜਿਹੜਾ ਮਿੱਟੀ ਦੀ ਟਿੰਡਾ ਬਣਾਉਣ ਵਾਲਾ ਹੈ ਇਹ ਵੀ ਕੋਈ ਹਸਤੀ ਹੈ? ਪਰ ਸਾਡੇ ਬਸਤਰ ਸੀ, ਮਿਹਨਤ ਮਜ਼ਦੂਰੀ ਕਰਨ ਵਾਲਾ ਸੀ, ਪਰ ਪਿਆਰੇ ਗੋਦੜੀ ਦੇ ਵਿੱਚ ਲਾਲ ਸੀ ਛਿਪਿਆ ਹੋਇਆ। ਐਸੇ ਜਿਹੜੇ ਮਹਾਤਮਾ ਨੇ ਨਾ, ਗੁਰਮੁਖ ਜਨ ਰੱਬ ਦੇ ਪਿਆਰੇ, ਉਹਨਾਂ ਬਾਰੇ ਬਾਣੀ ਦਾ ਆ ਬਚਨ ਆਉਂਦਾ, ਉਹ ਤਾਂ ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ, ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ,
ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ, ਉਹ ਤਾਂ ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ।
ਵਸਦੇ ਨਜ਼ਦੀਕ ਰੱਬ ਦੇ, ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ,
ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ, ਉਹਦਾ ਪੇਤ ਨਾ ਕਿਸੇ ਨੂੰ ਦੱਸ ਦੇ, ਵਸਦੇ ਨਜ਼ਦੀਕ ਰੱਬ ਦੇ।
ਸਬਰ ਅੰਦਰ ਸਾਬਰੀ ਤਾਨੇ ਵੈ ਜਾਲੇ, ਮੋਹਨ ਗੀਤ ਬੁਲਾਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਸ ਅਸਥਾਨ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਦੋ ਦਿਨ ਦੇ ਮਹਾਨ ਗੁਰਮਤਿ ਰੂਹਾਨੀ ਸਮਾਗਮ ਰੱਖੇ ਗਏ, ਜਿਨ੍ਹਾਂ ਵਿੱਚ ਅੱਜ ਆਪਾਂ ਦੂਸਰੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਪਾ ਰਹੇ ਹਾਂ। ਸੰਪੂਰਨਤਾ ਦੇ ਵਿੱਚ ਥੋੜਾ ਸਮਾਂ ਹੈ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਗੁਰੂ ਪਿਆਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਪੰਥ ਖਾਲਸੇ ਦੇ ਜੋ ਤਖ਼ਤ ਸਾਹਿਬ ਹਨ ਉੱਥੋਂ ਸਿੱਖ ਸਾਹਿਬਾਂ ਨੇ ਆ ਕੇ ਬੜੀ ਕਿਰਪਾ ਕੀਤੀ ਹੈ, ਸਾਨੂੰ ਸ਼ਬਦ ਗੁਰੂ ਨਾਲ ਜੋੜਿਆ। ਕਰਨੀ ਕਮਾਈ ਵਾਲੇ ਮਹਾਂਪੁਰਖ ਦੋ ਦਿਨ ਤੋਂ ਲਗਾਤਾਰ, ਜੇ ਮੈਂ ਗਿਣਤੀ ਕਰਾਂਗਾ ਪੂਰੇ ਨਾਂ ਜਿਹੜੇ ਨੇ ਦੱਸਦਿਆਂ ਸਮਾਂ ਹੀ ਪੂਰਾ ਹੋ ਜਾਏਗਾ, ਕਿੰਨੇ ਮਹਾਂਪੁਰਖ ਔਰ ਬਹੁਤ ਸਾਰੇ ਮਹਾਂਪੁਰਖ ਜਿਨ੍ਹਾਂ ਨੂੰ ਅਸੀਂ ਸਮਾਂ ਵੀ ਨਹੀਂ 2 ਮਿੰਟ ਦੇ ਸਕੇ, ਉਹਨਾਂ ਤੋਂ ਵੀ ਅਸੀਂ ਖਿਮਾ ਮੰਗਦੇ ਹਾਂ। ਔਰ ਕਰਨੀ ਕਮਾਈ ਵਾਲੇ ਮਹਾਂਪੁਰਖਾਂ ਨੇ, ਗੁਰਮੁਖ ਪਿਆਰਿਆਂ ਨੇ ਆਪ ਜੀਆਂ ਨੂੰ ਗੁਰਬਾਣੀ ਦੇ ਰਸ ਪਿੰਨੇ ਕੀਰਤਨ, ਗੁਰਬਾਣੀ ਦੀ ਕਥਾ, ਗੁਰਮੁਖ ਵਿਚਾਰਾਂ ਸਰਵਣ ਕਰਾ ਕੇ ਸ਼ਬਦ ਗੁਰੂ ਨਾਲ ਜੋੜਿਆ। ਇਹ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 303 ਸਾਲਾ ਗੁਰਗੱਦੀ ਦਿਵਸ, ਕਿਉਂਕਿ ਹਰ ਸਾਲ ਇਹ ਤਾਂ ਪੱਕਾ ਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ, ਅਸੀਂ ਅਤੇ ਜਿਸ ਗੁਰੂ ਸਾਹਿਬ ਦਾ ਇਸ ਦੇ ਨਾਲ ਕੋਈ ਸ਼ਹੀਦੀ ਦਿਵਸ ਆ ਜਾਵੇ, ਪ੍ਰਕਾਸ਼ ਦਿਹਾੜਾ ਆ ਜਾਵੇ, ਉਹ ਵੀ ਨਾਲ ਰੱਖਿਆ ਜਾਂਦਾ ਹੈ ਅਤੇ ਦੁਆੜਾ ਸਾਹਿਬ ਦੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾਂਦੀ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਅੱਜ ਸਾਰੇ ਸਿੱਖ ਜਗਤ ਵਿੱਚ ਮਨਾਇਆ ਜਾ ਰਿਹਾ ਤੇ ਇਹ ਵੀ ਪਾਵਨ ਦਿਹਾੜਾ, ਸਾਰੀਆਂ ਸੰਗਤਾਂ ਅੱਜ ਪਿਆਰ ਵਿੱਚ ਜੁੜੀਆਂ ਨੇ, ਮਹਾਂਪੁਰਸ਼ਾਂ ਦੀ ਮਿੱਠੀ ਤੇ ਨਿੱਘੀ ਯਾਦ ਵੀ ਮਨਾਈ ਜਾ ਰਹੀ ਹੈ। ਦਾਸ ਨੇ ਅਤੇ ਆਪ ਜੀਆਂ ਨੇ ਕੱਲ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਜੋ ਕੁਝ ਸੁਣਿਆ ਹੈ ਉਹਦੇ ਵਾਸਤੇ ਅਰਦਾਸ ਕਰੀਏ ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ। ਜਦ ਅਸੀਂ ਗੁਰੂ ਸੰਗਤ ਵਿੱਚ ਬੈਠਦੇ ਹਾਂ ਨਾ, 10 ਪਾਤਸ਼ਾਹ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਅੰਦਰ ਭਾਉ ਤੇ ਭਾਉ ਚਾਹੀਦਾ, ਸਤਿਕਾਰ ਤੇ ਪਿਆਰ ਚਾਹੀਦਾ ਕਿ ਉਹ ਪਰਮੇਸ਼ਰ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਆਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਅੱਜ ਤੱਪਦੇ ਸੰਸਾਰ ਨੂੰ ਰੱਖ ਰਹੇ ਨੇ। ਜਿੱਥੇ ਆਪਾਂ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਮਨਾ ਰਹੇ ਹਾਂ, ਕਿ ਮਹਾਂਪੁਰਸ਼ਾਂ ਨੇ ਵੀ ਸਾਰਾ ਜੀਵਨ ਸਵਾਸ ਸਵਾਸ ਸਿਮਰਨ ਕਰਕੇ ਜਿੱਥੇ ਆਪ ਗੁਰੂ ਘਰ ਦੀਆਂ ਵੱਡੀਆਂ ਬਖਸ਼ਾਂ ਪ੍ਰਾਪਤ ਕੀਤੀਆਂ, ਉੱਥੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਆਪ ਜੀ ਕਰਨੀ ਦੇ ਮਾਲਕ, ਕਥਨੀ ਨਾਲ ਕਰਨੀ ਦੇ ਪੂਰੇ, ਉਹ ਕਰਕੇ ਦਿਖਾਇਆ ਤੇ ਆਪਣੇ ਅੰਦਰ ਇਹ ਅਰਦਾਸ ਬੇਨਤੀ ਹੋਵੇ ਕਿ ਸੱਚੇ ਪਾਤਸ਼ਾਹ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤੇ ਸਾਡੇ ਤੇ ਇਹ ਕਿਰਪਾ ਰੱਖਿਓ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ,
ਗੁਣ ਗਾਵਾਂ ਨਿੱਤ ਤੇਰੇ, ਕਿਸੇ ਹੋਰ ਦਾ ਫੁਰਨਾ ਵੀ ਨਾ ਆਵੇ। ਹੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤੇ ਰਹਿਮਤ ਕਰੋ, ਕਿਰਪਾ ਕਰੋ। ਆਪ ਜੀ ਦਾ ਪ੍ਰਕਾਸ਼ ਦਿਹਾੜਾ ਤੇ ਆਪ ਕਿਰਪਾ ਕਰੋ ਸਾਡੇ ਤੇ, ਅਸੀਂ ਵੀ ਸੇਵਾ ਵਿੱਚ, ਨਾਮ ਵਿੱਚ, ਬਾਣੀ ਵਿੱਚ ਜੁੜ ਜਾਈਏ, ਸਾਡਾ ਵੀ ਜੀਵਨ ਲੇਖੇ ਵਿੱਚ ਲੱਗ ਜਾਵੇ। ਮਹਾਂਪੁਰਸ਼ਾਂ ਨੇ ਸਾਰਾ ਜੀਵਨ ਬਚਪਨ ਤੋਂ ਲੈ ਕੇ ਅਖੀਰ ਤੱਕ, ਵੈਸੇ ਤਾਂ ਇਹ ਹੈ, ਦਾਸ ਕਈ ਵਾਰ ਬੇਨਤੀ ਕਰਦਾ ਕਿ ਅਸੀਂ ਜਦ ਵੀ ਕਿਸੇ ਮਹਾਂਪੁਰਸ਼ ਦੀ, ਕਿਸੇ ਵੀ ਗੁਰਮੁਖ ਪਿਆਰੇ ਦੀ ਯਾਦ ਮਨਾਉਂਦੇ ਹਾਂ ਨਾ, ਤੇ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੇ ਇੰਨੇ ਸਾਲ ਪ੍ਰਚਾਰ ਕੀਤਾ। ਪਰ ਜਦ ਗੁਰੂ ਬਾਬਾ ਜੀ ਦਾ ਬਚਨ ਪੜ੍ਹਨੇ, ਧੰਨ ਗੁਰੂ ਗ੍ਰੰਥ ਸਾਹਿਬ ਮਰਦਾ ਸਾਹਿਬ ਕਹਿੰਦੇ ਨੇ, ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ, ਤੇ ਪਿਆਰਿਓ ਉਹ ਪ੍ਰਚਾਰ ਕੇਵਲ ਕੁਝ ਸਾਲ ਹੀ ਨਹੀਂ, ਇਹ ਸਾਡੀ ਸੋਚ ਦਾ ਦਾਇਰਾ ਜਿਹੜਾ ਬੜਾ ਛੋਟਾ ਹੁੰਦਾ ਵੀ ਉਹਨਾਂ ਨੇ 50 ਸਾਲ ਪ੍ਰਚਾਰ ਕੀਤਾ ਜਾਂ 80 ਸਾਲ ਕੀਤਾ ਜਾਂ 100 ਸਾਲ ਕੀਤਾ ਜਾਂ ਇਸ ਤੋਂ ਘੱਟ ਵੱਧ, ਬਲਕਿ ਇਹ ਹੈ ਕਿ ਮਹਾਂਪੁਰਸ਼ ਜਿਹੜੇ ਰੱਬ ਦੇ ਪਿਆਰੇ ਨੇ, ਚਾਹੇ ਪ੍ਰਹਲਾਦ ਭਗਤ ਜੀ ਹੈ, ਚਾਹੇ ਧਰੂ ਜੀ ਹੈ, ਚਾਹੇ ਭਗਤ ਕਬੀਰ ਜੀ ਹੈ, ਚਾਹੇ ਨਾਮਦੇਵ ਜੀ ਹੈ, ਤੇ ਚਾਹੇ ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਨੇ, ਚਾਹੇ ਰਿਤਵਾੜਾ ਸਾਹਿਬ ਵਾਲੇ ਨੇ, ਹੋਰ ਗੁਰੂ ਘਰ ਦੇ ਜਿੰਨੇ ਵੀ ਮਹਾਂਪੁਰਸ਼, ਚਾਹੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਨੇ, ਚਾਹੇ ਸੰਤ ਬਾਬਾ ਗੁਰਭਜਨ ਸਿੰਘ ਜੀ ਭਿੰਡਰਾਂ ਵਾਲੇ ਨੇ, ਚਾਹੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ, ਤੇ ਸਰੀਰ ਛੱਡਣ ਤੋਂ ਬਾਅਦ ਉਹਨਾਂ ਦਾ ਪ੍ਰਚਾਰ ਖਤਮ ਨਹੀਂ ਹੋਇਆ, ਪ੍ਰਚਾਰ ਚੱਲ ਰਿਹਾ ਪਿਆ ਰਿਹਾ, ਕਿਉਂਕਿ ਜੀਵਨ ਹੀ ਪ੍ਰਚਾਰ ਹੈ ਤੇ ਉਹਨਾਂ ਦੇ ਜੀਵਨ ਤੋਂ ਸਿਰ ਸਦਾ ਮਿਲਦੀ। ਗੁਰੂ ਘਰ ਦੇ ਮਹਾਂਪੁਰਸ਼ਾਂ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਂ ਨਾਲ ਸਾਨੂੰ ਸਾਧ ਸੰਗਤ ਜੀ ਜੋੜਿਆ, ਸਾਨੂੰ ਕਿਤੇ ਭਟਕਣ ਦੀ ਲੋੜ ਨਹੀਂ। ਅੱਜ ਦਾ ਮਨੁੱਖ ਜਿਸ ਦੀ ਬਹੁਤ ਲਾਈਫ ਬਿਜੀ ਹੈ, ਇੱਕ ਮਸ਼ੀਨ ਬਣ ਚੁੱਕਾ, ਜਦ ਅਸੀਂ ਇਹ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇ ਸਾਡੇ ਅੰਦਰ ਖਿਆਲ ਆਉਂਦਾ ਵੀ ਫਿਰ ਕਿਵੇਂ ਬਖਸ਼ਿਸ਼ ਹੋਵੇ, ਕਿਵੇਂ ਪ੍ਰਾਪਤੀ ਹੋਵੇ, ਅਸੀਂ ਕਿਹੜਾ ਸਾਧਨ ਕਰੀਏ। ਇੱਕ ਪਾਸੇ ਘਰ ਦੀਆਂ ਜ਼ਿੰਮੇਦਾਰੀਆਂ ਨੇ, ਕੋਈ ਖੇਤੀ ਕਰਦਾ, ਕੋਈ ਸਰਵਿਸ ਕਰਦਾ, ਕੋਈ ਬਿਜਨਸ ਕਰਦਾ, ਕੋਈ ਦੁਕਾਨ ਕਰਦਾ, ਬੱਚਿਆਂ ਨੂੰ ਪਾਲਣਾ, ਸਾਰੀਆਂ ਜ਼ਿੰਮੇਦਾਰੀਆਂ ਵੀ ਨਿਭਾਲਣੀਆਂ ਨੇ। ਕੀ ਅਸੀਂ ਇਸ ਤਰ੍ਹਾਂ ਇਸ ਸੰਸਾਰ ਤੋਂ ਚਲੇ ਜਾਵਾਂਗੇ ਕਿ ਸਾਨੂੰ ਪ੍ਰਾਪਤੀ ਹੋ ਸਕਦੀ ਹੈ? ਤੇ ਜਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਅਰਦਾਸ ਕਰਨੇ ਆ, ਬੇਨਤੀ ਕਰਨੇ ਆ, ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਭਟਕਣ ਦੀ ਲੋੜ ਨਹੀਂ, ਤੁਹਾਨੂੰ ਉਦਾਸ ਹੋਣ ਦੀ ਲੋੜ ਨਹੀਂ, ਤੁਸੀਂ ਗੁਰੂ ਉਪਦੇਸ਼ ਦੀ ਕਮਾਈ ਕਰੋ, ਘਰ ਛੱਡ ਕੇ ਗੁਫਾਵਾਂ ਚ ਨਹੀਂ ਜਾ ਕੇ ਬਹਿਣਾ, ਸਰੀਰ ਕਰਕੇ ਉਦਾਸੀ ਧਾਰਨ ਨਹੀਂ ਕਰਨੀ, ਮਨ ਕਰਕੇ ਉਦਾਸੀ ਧਾਰਨ ਕਰਨੀ। ਲੋੜ ਹੈ ਸਮਰੱਥ ਗੁਰੂ ਦੇ ਲੜਨ ਲੱਗ ਕੇ ਗੁਰੂ ਬਚਨਾਂ ਦੀ ਕਮਾਈ ਕਰੀਏ, ਇਉਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਦੇ ਨੇ। ਸਾਰਿਆਂ ਨੇ ਗੱਜ ਵੱਜ ਕੇ ਧਾਰਨਾ ਵਿੱਚ ਸ਼ਬਦ ਚ ਬੋਲਣਾ, ਕੋਈ ਵੀ ਰਸਨਾ ਖਾਲੀ ਨਾ ਰਹੇ। ਲੋੜ ਹੈ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਉਣ। ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਗੁਰੂ ਵਾਲੇ ਨਹੀਂ ਬਣਦੇ, ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਗਿਆਨ ਨਹੀਂ ਹੋਣਾ, ਗਿਆਨ ਤੋਂ ਬਗੈਰ ਮੁਕਤੀ ਨਹੀਂ ਹੋਣੀ। ਸਾਡੇ ਮਨ ਦੇ ਅੰਦਰ ਜਿਹੜੇ ਤਿੰਨ ਦੋਸ਼ ਨੇ, ਨਾ ਮਲ ਹੈ, ਵਿਖੇਪ ਹੈ, ਅਵਰਨ ਹੈ। ਅਵਰਨ ਕਹਿੰਦੇ ਪਰਦੇ ਨੂੰ, ਪਰਦਾ ਹੈ ਅਗਿਆਨਤਾ ਦਾ। ਉਹ ਅਗਿਆਨ ਦੂਰ ਹੋਏਗਾ ਗਿਆਨ ਨਾਲ, ਗਿਆਨ ਦੀ ਬਖਸ਼ਿਸ਼ ਹੋਣੀ ਸਤਿਗੁਰੂ ਤੋਂ। ਪਾਈ ਦੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਤ ਹੈ, ਵੇਦ ਵਿਆਸਾ ਕਰੇ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਸਤਿਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੋ ਗਈ, ਦੀਵਾ ਬਲੈ ਹਨੇਰਾ ਜਾਏ, ਲੋੜ ਤੇ ਹੈ ਪਿਆਰਿਓ ਅਸੀਂ ਆਪਣੇ ਅੰਦਰ ਦੀ ਖੋਜ ਕਰੀਏ, ਸਮਰੱਥ ਗੁਰੂ ਦੇ ਲੜ ਲੱਗ ਕੇ ਗੁਰੂ ਬਚਨਾਂ ਦੀ ਕਮਾਈ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਕਾਹੇਰੇ ਬਨ ਖੋਜਨ ਜਾਏ। ਇਸ ਵਾਰ ਜਿਹੜੇ ਸਬਜੈਕਟ ਰੱਖੇ ਗਏ ਸਨ, ਬਹੁਤ ਸਾਰੇ ਬੁਲਾਰਿਆਂ ਨੇ, ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ ਹੈ, ਸਾਡੀਆਂ ਝੋਲੀਆਂ ਭਰੀਆਂ। ਉਹ ਇਹ ਵੀ ਸਬਜੈਕਟ ਰੱਖਿਆ ਗਿਆ, ਕਾਹੇਰੇ ਬਨ ਖੋਜਨ ਜਾਏ। ਸਰਦ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਘਰ ਛੱਡ ਕੇ ਕਿਉਂ ਬਾਹਰ ਭਟਕਰੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਹੋਇਆ ਅਜਿੱਤਾ ਰੰਧਾਵਾ, ਤੇ ਡੇਰਾ ਬਾਬਾ ਨਾਨਕ ਜਿੱਤੇ ਰੰਧਾਵੇ ਦਾ ਖੂਹ ਹੈ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਚੋਲਾ ਵੀ ਹੈ, ਗੁਰੂ ਨਾਨਕ ਸਾਹਿਬ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ, ਮਾਤਾ ਗੰਗਾ ਜੀ ਨੇ ਉਸ ਚੋਲੇ ਦੇ ਥੱਲੇ ਸੁੰਦਰ ਕੱਪੜਾ ਨਾਲ ਲਾਇਆ, ਤਾਂ ਕਿ ਗੁਰੂ ਪਿਆਰੀਆਂ ਸੰਗਤਾਂ ਬਹੁਤ ਦੇਰ ਤੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਚੋਲੇ ਦੇ ਦਰਸ਼ਨ ਕਰ ਸਕਣ। ਇਹ ਜਿਹੜਾ ਜਿੱਤਾ ਰੰਧਾਵਾ ਨਾ, ਕਾਫੀ ਦੇਰ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਹਾ, ਤੇ ਜਦੋਂ ਘਰ ਆਇਆ, ਤੇ ਗੁਰਸਿੱਖ ਘਰ ਹੋਵੇ ਬਾਹਰ ਹੋਵੇ, ਉਹ ਤੇ ਹੁਕਮ ਹੈ ਨਾ, ਆਪ ਜਪੋ ਅਵਰੈ ਨਾਮ ਜਪਾ। ਗੁਰੂ ਨਾਨਕ ਸਾਹਿਬ ਅੱਜ ਇੱਕ ਨਗਰ ਗਏ ਤੇ ਉਹਨਾਂ ਨੇ ਪਾਣੀ ਦਾ ਘੁੱਟ ਨਹੀਂ ਪੁੱਛਿਆ, ਬਹਿਰ ਬੈਠੇ ਨੇ ਸਤਿਗੁਰ ਸੱਚੇ ਪਾਤਸ਼ਾਹ, ਕਿਸੇ ਨੇ ਨਮਸਕਾਰ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਇੱਟੇ ਵੱਟੇ ਲੈ ਕੇ ਆ ਗਏ, ਬੋਲ ਕਬੋਲ ਕਹਿ ਰਹੇ ਨੇ ਸੱਚੇ ਪਾਤਸ਼ਾਹ ਨੂੰ, ਕਹਿ ਰਹੇ ਇੱਥੋਂ ਚਲੇ ਜਾਓ, ਔਰ ਐਸੇ ਸ਼ਬਦ ਫਿੱਕੇ, ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ, ਭਾਈ ਬਾਲਾ ਚਲੀਏ। ਤੇ ਜਦੋਂ ਉੱਥੋਂ ਚੱਲੇ ਤੇ ਸਾਹਿਬ ਕਹਿੰਦੇ ਤੁਸੀਂ ਵੱਸਦੇ ਰਹੋ। ਅਗਲੇ ਨਗਰ ਗਏ, ਬੱਚਾ ਬੱਚਾ ਗੁਰੂ ਮਾਂ ਦੀ ਸ਼ਰਨ ਆਇਆ, ਸਭ ਨੇ ਬੜੇ ਪਿਆਰ ਸਤਿਕਾਰ ਨਾਲ ਨਗਰ ਵਿੱਚ ਸੱਚੇ ਪਾਤਸ਼ਾਹ ਜੀ ਨੂੰ, ਜੋ ਸਾਰੇ ਨਗਰ ਦੇ ਵਿੱਚ ਸੋਹਣੀ ਜਗ੍ਹਾ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਕੀਤਾ। ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ, ਸਿੱਖੀ ਸਭ ਨੇ ਧਾਰਨ ਕੀਤੀ ਹੈ। ਅੱਜ ਸੱਚੇ ਪਾਤਸ਼ਾਹ ਉੱਥੋਂ ਤੁਰਨ ਲੱਗੇ, ਸਾਰਿਆਂ ਦੇ ਨੇਤਰਾਂ ਚੋਂ ਜਲ ਜਾ ਰਿਹਾ, ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੱਥ ਉੱਪਰ ਕੀਤਾ, ਇਹ ਬਚਨ ਕੀਤਾ, ਤੁਸੀਂ ਉੱਜੜ ਜਾਓ। ਥੋੜੇ ਅੱਗੇ ਗਏ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਤੇ ਜੀਵ ਹਾਂ, ਤੁਸੀਂ ਸਮਰੱਥ ਸਤਿਗੁਰੂ ਹੋ, ਤੁਹਾਡੀਆਂ ਬਖਸ਼ਾਂ ਆਪ ਹੀ ਜਾਣਦੇ ਹੋ, ਆ ਭੇਦ ਖੋਲੋ। ਜਿਨ੍ਹਾਂ ਨੇ ਬੜਾ ਫਿੱਕਾ ਬੋਲਿਆ, ਕਿਸੇ ਨੇ ਸੇਵਾ ਨਹੀਂ ਕੀਤੀ, ਪਾਣੀ ਦਾ ਘੁੱਟ ਨਹੀਂ ਪਿਆਇਆ, ਤੇ ਆਪ ਜੀ ਨੇ ਕਿਹਾ ਕਿ ਵਸਦੇ ਰਹੋ। ਜਿਨ੍ਹਾਂ ਨੇ ਇੰਨੀ ਸੇਵਾ ਕੀਤੀ, ਇੰਨਾ ਪਿਆਰ, ਤੇ ਆਪ ਜੀ ਨੇ ਕਿਹਾ ਉੱਜੜ ਜਾਓ, ਹੈ ਤਾਂ ਬਖਸ਼ਿਸ਼ ਆਪ ਜੀ ਦੇ ਇਹਨਾਂ ਤੇ, ਪਰ ਸਾਨੂੰ ਸਮਝਾਓ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ, ਜੇ ਭਲਾ ਗੰਦਗੀ ਦਾ ਢੇਰ ਲੱਗਾ ਹੋਵੇ, ਬਦਬੋ ਆਉਂਦੀ ਹੋਵੇ, ਉਹਨੂੰ ਢੱਕਣਾ ਚਾਹੀਦਾ ਕਿ ਖਿਲਾਰਨਾ ਚਾਹੀਦਾ? ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ, ਗੰਦਗੀ ਢੱਕ ਦੇਣੀ ਚਾਹੀਦੀ ਹੈ ਤੇ ਭਾਈ ਮਰਦਾਨਾ ਜੇ ਸੁਗੰਧੀ ਆਉਂਦੀ ਹੋਵੇ ਉਹ ਵੰਡਣੀ ਚਾਹੀਦੀ ਹੈ ਕਿ ਢੱਕਣੀ ਚਾਹੀਦੀ ਹੈ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਸੁਗੰਧੀ ਤਾਂ ਵੰਡਣੀ ਚਾਹੀਦੀ ਹੈ ਨਾ ਤੇ ਬੜਾ ਉੱਥੇ ਪਿਆਰਾ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਅਸੀਂ ਬਦੀ ਢੱਕ ਦਿੱਤੀ ਤੇ ਨੇਕੀ ਵੰਡ ਦਿੱਤੀ ਹੈ ਬਦੀ ਢੱਕ ਦਿੱਤੀ ਹੈ ਜਿਨ੍ਹਾਂ ਨੂੰ ਅਸੀਂ ਕਿਹਾ ਵਸਦੇ ਰਹੋ ਇੱਥੇ ਰਹਿਣ ਤੇ ਠੀਕ ਨੇ ਨਹੀਂ ਤੇ ਆਪ ਭੁੱਲੇ ਨੇ ਦੂਜੇ ਥਾਂ ਜਾ ਕੇ ਦੂਜਿਆਂ ਨੂੰ ਭੁਲਾਉਣਗੇ ਜਿਨ੍ਹਾਂ ਨੂੰ ਅਸੀਂ ਕਿਹਾ ਉਜੜ ਜਾਓ ਇਹ ਮੇਰਾ ਕੱਲਾ ਕੱਲਾ ਗੁਰਸਿੱਖ ਜਿੱਥੇ ਜਾਏਗਾ ਨਾ ਇਹ ਆਪ ਜੁੜਿਆ ਦੂਸਰਿਆਂ ਨੂੰ ਜੋੜੇਗਾ ਗੁਰਸਿੱਖ ਨੂੰ ਹੁਕਮ ਹੈ ਜਿੱਥੇ ਵੀ ਗੁਰਸਿੱਖ ਜਾਵੇ ਦੇਸ਼ ਵਿਚ ਵਿਦੇਸ਼ ਵਿਚ ਤੇ ਪਿਆਰਿਓ ਆਪ ਜੁੜਿਆ ਦੂਸਰਿਆਂ ਨੂੰ ਪ੍ਰੇਰਣਾ ਦੇ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਕਰ ਹੈ ਤਾਂ ਬਾਹਰ ਹੈ ਤਾਂ ਜਿੱਤਾ ਰੰਧਾਵਾ ਜਿਸ ਵੇਲੇ ਬਚਨ ਕਰਦਾ ਗੁਰੂ ਦੀਆਂ ਸਾਖੀਆਂ ਪਰਿਵਾਰ ਨੂੰ ਸਤਸੰਗੀਆਂ ਨੂੰ ਸੁਣਾਉਂਦਾ ਨਾ ਤੇ ਇੱਕ ਦਿਨ ਇਹਨਾਂ ਦੇ ਘਰੋਂ ਬੀਬੀ ਕਹਿਣ ਲੱਗੀ ਪਤੀ ਦੇਵ ਮੇਰੇ ਮਨ ਅੰਦਰ ਸ਼ੰਕਾ ਹੈ ਭਰਮ ਹੈ ਤੁਸੀਂ ਕਹਿੰਦੇ ਕਿ ਗੁਰੂ ਮਹਾਰਾਜ ਕਹਿੰਦੇ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਨਾ ਜੰਗਲਾਂ ਤੇ ਨਾ ਤੀਰਥਾਂ ਤੇ ਨਾ ਪਹਾੜਾਂ ਤੇ ਵੀ ਆਪ ਘਰ ਬੈਠ ਕੇ ਕਮਾਈ ਕਰੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੁਸੀਂ ਕਹਿੰਦੇ ਹੋ ਕਿ ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਪਰ ਆਪ ਦੇ ਗੁਰੂ ਨਾਨਕ ਸਾਹਿਬ ਨੇ ਕੋਈ ਥਾਂ ਨਹੀਂ ਛੱਡਿਆ ਸਾਰੀ ਧਰਤੀ ਤੇ ਗਏ ਨੇ ਪਹਾੜਾਂ ਤੇ ਗਏ ਤੀਰਥਾਂ ਤੇ ਗਏ ਜੰਗਲਾਂ ਤੇ ਗਏ ਤੇ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਜਿੱਤਾ ਰੰਧਾਵਾ ਕਹਿਣ ਲੱਗਾ ਭਾਗਾਂ ਵਾਲੀਏ ਅਜੇ ਤੈਨੂੰ ਇਹ ਸੋਝ ਹੀ ਨਹੀਂ ਆਈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਦੁੱਖ ਦੇ ਕਾਰਨ ਘਰ ਨਹੀਂ ਸੀ ਛੱਡਿਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੇ ਕੈਲਾਸ਼ ਪਰਬਤ ਤੇ ਗਏ ਨੇ ਤੇ ਉੱਥੇ ਤਪੱਸਿਆ ਕਰਨ ਨਹੀਂ ਗਏ ਬਲਕਿ ਜਿਹੜੇ ਰਾਜ ਭਾਗ ਛੱਡ ਕੇ ਘਰ ਛੱਡ ਕੇ ਉੱਥੇ ਜਾ ਕੇ ਤਪੱਸਿਆ ਕਰਦੇ ਸਨ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਪਰ ਮਨ ਸ਼ਾਂਤ ਨਾ ਹੋਇਆ ਕਿਉਂਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਮਨ ਸ਼ਾਂਤ ਨਹੀਂ ਹੋਇਆ ਕਰਦਾ ਮਨ ਸ਼ਾਂਤ ਹੁੰਦਾ ਨਾਮ ਨਾਲ ਗੁਰੂ ਬਾਬਾ ਜੀ ਕੈਲਾਸ਼ ਪਰਬਤ ਤੇ ਗਏ ਨੇ ਤੇ ਤਪੱਸਿਆ ਕਰਨ ਨਹੀਂ ਗਏ ਗੁਰੂ ਬਾਬਾ ਜੀ ਤਾਂ ਜਿਹੜੇ ਭਟਕ ਰਹੇ ਸਨ ਉਹਨਾਂ ਨੂੰ ਉਪਦੇਸ਼ ਦਿੱਤਾ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਤੀਰਥਾਂ ਤੇ ਗਏ ਨੇ ਨਾ ਤੇ ਉਹ ਤੀਰਥਾਂ ਤੇ ਇਸ਼ਨਾਨ ਕਰਨ ਨਹੀਂ ਗਏ ਬਲਕਿ ਜਿਹੜੇ ਤੀਰਥਾਂ ਤੇ ਭਰਮ ਸਨ ਪਖੰਡ ਸਨ ਉਹ ਦੂਰ ਕੀਤੇ ਨੇ ਜਿਵੇਂ ਜੇ ਗੰਗਾ ਗਏ ਨੇ ਨਾ ਤੇ ਉੱਥੇ ਪਾਣੀ ਸੂਰਜ ਨੂੰ ਦਿੰਦੇ ਸੀ ਤੇ ਗੁਰੂ ਬਾਬਾ ਜੀ ਪੱਛਮ ਨੂੰ ਮੂੰਹ ਕਰਕੇ ਪਾਣੀ ਦੇਣ ਲੱਗ ਪਏ ਝੱਟਣ ਲੱਗ ਪਏ ਜਦੋਂ ਦੁਨੀਆਂ ਨਾਲ ਉਲਟਾ ਕੰਮ ਕਰੀਏ ਤੇ ਸਾਰੇ ਭੱਜੇ ਆਉਂਦੇ ਸਾਰੇ ਕਹਿੰਦੇ ਬਾਬਾ ਕੀ ਕਰਨਾ ਤੇ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਸੀ ਸੂਰਜ ਨੂੰ ਪਾਣੀ ਦਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਆਪਣਾ ਕੰਮ ਕਰੀ ਜਾਓ ਸਾਨੂੰ ਆਪਣਾ ਕਰਨ ਦਿਓ ਫਿਰ ਸੱਚੇ ਪਾਤਸ਼ਾਹ ਲੱਗ ਪਏ ਝੱਟਣ ਦੋ ਹੱਥਾਂ ਨਾਲ ਉਹ ਕਹਿੰਦੇ ਬਾਬਾ ਦੱਸ ਤਾਂ ਸਹੀ ਤੂੰ ਕੀ ਕਰਨਾ ਤੇ ਗੁਰੂ ਮਹਾਰਾਜ ਕਹਿੰਦੇ ਅਸੀਂ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੋਈ ਆ ਉੱਥੇ ਜੀਰੀ ਧਾਨ ਲਾਇਆ ਸੋਕਾ ਪਿਆ ਸੀ ਉਹਨੂੰ ਪਾਣੀ ਦੇ ਰਹੇ ਤਾੜੀ ਮਾਰ ਕੇ ਹੱਸੇ ਸਾਰੇ ਕਹਿੰਦੇ ਬਾਬਾ ਹੋਸ਼ ਕਰ ਤੇਰਾ ਪਾਣੀ ਤੇ ਗੰਗਾ ਵਿੱਚ ਡਿੱਗਣ ਡਿਆ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮੇਰਾ ਪਾਣੀ ਗੰਗਾ ਚ ਡਿੱਗਣ ਡਿਆ ਤੇ ਤੁਹਾਡਾ ਸੂਰਜ ਕੋਲ ਜਾਣ ਡਿਆ ਤੁਹਾਡਾ ਨਹੀਂ ਡਿੱਗਦਾ ਐਸੇ ਭਰਮ ਦੂਰ ਕੀਤੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਾਬੇ ਗਏ ਨੇ ਮੱਕਾ ਸ਼ਹਿਰ ਹੈ ਕਾਬਾ ਤੀਰਥ ਹੈ ਤੇ ਆਪ ਜੀ ਨੇ ਉੱਥੇ ਉਪਦੇਸ਼ ਦਿੱਤਾ ਕਿਉਂਕਿ ਦੱਖਣ ਦੇ ਸਰੀਕਾ ਵਾਸਾ ਪੱਛਮ ਅਲੈ ਮਕਾਮਾਂ ਅੱਡ ਅੱਡ ਭਰੋਸੇ ਨੇ ਰੱਬ ਦੇ ਵੀ ਕਿਸੇ ਦਾ ਭਰੋਸਾ ਹੈ ਕਿ ਉਹ ਜਿਹੜਾ ਭਗਵਾਨ ਹੈ ਨਾ ਖੀਰ ਸਮੁੰਦਰ ਵਿੱਚ ਸ਼ੇਸ਼ ਨਾਗ ਤੇ ਚੌਂਕੜਾ ਮਾਰਿਆ ਤੇ ਲਕਸ਼ਮੀ ਚਰਨ ਝੱਸ ਰਹੀ ਹੈ ਇਹਨਾਂ ਦਾ ਭਰੋਸਾ ਹੈ ਕਿ ਉਹਦਾ ਟਿਕਾਣਾ ਉਹਦਾ ਮਕਾਮ ਜਿਹੜਾ ਹੈ ਨਾ ਲਹਿੰਦੇ ਵੱਲ ਪੱਛਮ ਵੱਲ ਹੈ ਕਾਬੇ ਚ ਤੇ ਗੁਰੂ ਬਾਬਾ ਜੀ ਨੇ ਜਿਹੜਾ ਉਪਦੇਸ਼ ਦਿੱਤਾ ਨਾ ਉੱਥੇ ਆਪਾਂ ਸਾਰੇ ਹੀ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਕਿਹਾ ਵੀ ਉਹ ਅੱਲਾ ਦਾ ਸਾਰੇ ਹੀ ਹੈ ਇਹਦਾ ਮਤਲਬ ਕੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਅੱਲਾ ਉਹ ਖੁਦਾ ਸਾਰੇ ਹੀ ਹੈ ਤੇ ਸਾਰੇ ਦੇ ਵਿੱਚ ਕਾਬਾ ਵੀ ਆ ਜਾਂਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਕਾਬੇ ਵਿੱਚ ਨਹੀਂ ਰੱਬ ਜਾਂ ਕਾਬੇ ਵਿੱਚ ਅੱਲਾ ਖੁਦਾ ਨਹੀਂ ਇਸਦਾ ਮਤਲਬ ਕੀ ਹੈ ਗੁਰੂ ਨਾਨਕ ਸਾਹਿਬਾਨ ਨੇ ਸਮਝਾਇਆ ਕਿ ਜਿਹੜਾ ਭਰੋਸਾ ਤੁਸੀਂ ਅੱਲਾ ਤੇ ਖੁਦਾ ਤੇ ਇਸ ਕਾਬੇ ਵਿੱਚ ਲਿਆਉਂਦੇ ਹੋ ਉਹ ਹਰ ਥਾਂ ਭਰੋਸਾ ਰੱਬ ਤੇ ਲਿਆਓ ਹਰ ਥਾਂ ਦੇਸ਼ ਵਿੱਚ ਵਿਦੇਸ਼ ਵਿੱਚ ਦੁਕਾਨ ਤੇ ਬੈਠੇ ਹਾਂ, ਖੇਤਾਂ ਚ ਕੰਮ ਕਰਦੇ ਹਾਂ, ਮਜ਼ਦੂਰੀ ਕਰਦੇ ਹਾਂ, ਸਰਵਿਸ ਕਰਦੇ ਹਾਂ, ਚਾਹੇ ਦੇਸ਼ ਵਿਚ ਚਾਹੇ ਵਿਦੇਸ਼ ਵਿਚ, ਉਹ ਸਾਡੇ ਵਾਸਤੇ ਵੀ ਹੁਕਮ ਹੈ। ਦਾਸ ਕਈ ਵਾਰ ਬੇਨਤੀ ਕਰਦਾ, ਅਸੀਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਤੇ ਬਾਹਰ ਨਿਕਲਦੇ ਸਾਡਾ ਮਨ ਬਦਲ ਜਾਂਦਾ। ਦੁਕਾਨ ਤੇ ਬੈਠੇ ਹਾਂ ਉਹ ਭਾਉ ਨਹੀਂ ਸਾਡਾ। ਅਸੀਂ ਸਭ ਨੇ ਕਿ ਗੁਰੂ ਸਾਹਿਬ ਤੇ ਗੁਰਦੁਆਰਾ ਸਾਹਿਬ ਹੀ ਨੇ, ਸਾਡੇ ਵਾਸਤੇ ਵੀ ਹੁਕਮ ਹੈ। ਔਰ ਕਈ ਵਾਰ ਹੈਰਾਨ ਹੋ ਜਾਈਦਾ ਜਦੋਂ ਕਈ ਵਾਰ ਗੁਰਦੁਆਰਾ ਸਾਹਿਬ ਕਈ ਬੈਠੇ ਸੰਗਰੂ ਵਿਚ ਕਿਸੇ ਤੋਂ ਗੱਲ ਪੁੱਛਣਗੇ, ਸ਼ੱਕ ਹੋਏਗਾ ਤੇ ਕਹਿਣਗੇ ਵੀ ਦੇਖ ਤੂੰ ਗੁਰਦੁਆਰਾ ਸਾਹਿਬ ਬੈਠਾ, ਤੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੈ, ਇਹ ਝੂਠ ਨਾ ਇੱਥੇ ਬੋਲੀ। ਬਾਹਰ ਤੇ ਗੁਰੂ ਹੈ ਨੀ, ਬਾਹਰ ਬੋਲੋ ਝੂਠ, ਕਰੋ ਠੱਗੀਆਂ, ਕਹਿੰਦੇ ਨੇ ਗੁਰੂ ਸਾਹਿਬ। ਅਸੀਂ ਮੇਰਾ ਮਤਲਬ ਇਹ ਨਹੀਂ ਵੀ ਗੁਰਦੁਆਰਾ ਸਾਹਿਬ ਨਹੀਂ ਜਾਣਾ, ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਇੱਥੇ ਆ ਕੇ ਅਰਦਾਸ ਕਰਨੀ ਹੈ, ਤੇ ਅਸੀਂ ਸਾਡੇ ਅੰਦਰ ਕਿਸ ਤਰ੍ਹਾਂ ਦਾ ਭਰੋਸਾ ਚਾਹੀਦਾ, ਗੁਰ ਮੇਰੇ ਸੰਗ ਸਦਾ ਹੈ। ਜੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਭਰੋਸਾ ਤੁਸੀਂ ਕਾਬੇ ਤੇ ਕਰਦੇ ਹੋ, ਅੱਲਾ ਤਾਲਾ ਤੇ ਕਰਦੇ ਹੋ ਵੀ ਅੱਲਾ ਤਾਲਾ ਦਾ ਮੁਕਾਮ ਹੈ ਕਾਬਾ, ਤੇ ਉਹ ਅੱਲਾ ਤਾਲਾ ਸਾਰੇ ਹੈ, ਤੇ ਸਾਡੇ ਵਾਸਤੇ ਵੀ ਹੁਕਮ ਹੈ ਕਿ ਅਸੀਂ ਗੁਰੂ ਪਰਮੇਸ਼ਰ ਤੇ ਹਰ ਥਾਂ ਭਰੋਸਾ ਰੱਖੀਏ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਤੁਸੀਂ ਬਾਹਰ ਨਾ ਭਟਕੋ, ਕਾਹੇ ਰੇ ਮਨ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਵਾਹਿਗੁਰੂ ਸਰਵ ਵਿਆਪਕ ਹੈ, ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ। ਕਦੀ ਬਾਬਾ ਫਰੀਦ ਜੀ ਵੀ ਜੰਗਲਾਂ ਵਿਚ ਤਪੱਸਿਆ ਕਰਨ ਗਏ ਸਨ, ਗੁਰੂ ਨੀ ਅਜੇ ਮਿਲਿਆ, ਤਪੱਸਿਆ ਕਰ ਰਹੇ ਨੇ। ਜਿਵੇਂ ਸੁਖਦੇਵ ਮੁਨੀ ਜੀ ਨੇ 36 ਸਾਲ ਤਪੱਸਿਆ ਕੀਤੀ ਹੈ, ਫਿਰ ਗੁਰੂ ਦੀ ਸ਼ਰਨ ਜਾਣਾ ਪਿਆ। ਬਾਬਾ ਫਰੀਦ ਜੀ ਨੇ ਵੀ ਬੜੀ ਕਠਿਨ ਤਪੱਸਿਆ ਕੀਤੀ ਹੈ, ਤੇ ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਆਉਂਦਾ ਕਿ ਬਾਬਾ ਫਰੀਦ ਜੀ ਦੇ ਸਰੀਰ ਦਾ ਹਾਲ ਕੀ ਹੋ ਗਿਆ, ਉਹਦੇ ਬਾਰੇ ਐਸਾ ਜ਼ਿਕਰ ਆਉਂਦਾ।
ਉਹ ਤਨ ਸੁੱਕ ਕੇ ਹਟਾਉਂਦੀ ਮੁੱਠੀ ਹੋ ਗਿਆ,
ਤਨ ਸੁੱਕੇ ਪਿੰਜਰਾ ਬਣ ਗਿਆ। ਇੱਕ ਪੂਰਨ ਮਹਾਂਪੁਰਸ਼ ਮਿਲੇ, ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕਿਹਾ ਫਰੀਦ ਜੀ ਇਹ ਤਨ ਸੁਕਾਓ, ਗੁਰੂ ਦੀ ਸ਼ਰਨ ਚ ਜਾਓ। ਫਿਰ ਗੁਰੂ ਦੀ ਸ਼ਰਨ ਵਿਚ ਗਏ, 14 ਸਾਲ ਸੇਵਾ ਕੀਤੀ, ਤੇ ਜਿਸ ਅੱਲਾ ਤਾਲਾ ਖੁਦਾ ਨੂੰ ਬਾਬਾ ਫਰੀਦ ਜੀ ਜੰਗਲਾਂ ਵਿਚ ਪਹਾੜਾਂ ਵਿਚ ਲੱਭਦੇ ਫਿਰਦੇ ਸੀ ਨਾ, ਤੇ ਜਦੋਂ ਅੰਦਰੋਂ ਬਖਸ਼ਿਸ਼ ਹੋਈ ਨਾ, ਤੇ ਉਹੀ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਾਵੇਂ ਮਨ ਕੰਡਾ ਮਾਵੇ ਵਸੀ ਰੱਬ ਖਿਆਲੀ ਜੰਗਲ ਕਿਆ ਢੂੰਡੇ। ਦੇਖੋ ਉਹੀ ਬਾਬਾ ਫਰੀਦ ਜੀ ਕਹਿੰਦੇ ਜੰਗਲਾਂ ਚ ਪਾਲਣ ਦੀ ਲੋੜ ਕੋਈ ਨੀ, ਲੋੜ ਹੈ ਆਪਣੇ ਅੰਦਰ ਦੀ ਖੋਜ ਕਰੀਏ ਸਮਰੱਥ ਗੁਰੂ ਨੂੰ ਮਿਲ ਕੇ। ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸੁਣਾਏ। ਉਹ ਵਾਹਿਗੁਰੂ ਦਾ ਸਰਵ ਵਿਆਪਕ ਹੈ। ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ। ਜਿਵੇਂ ਸਾਰੀ ਬਨਸਪਤੀ ਦੇ ਅੰਦਰ ਅੱਗ ਹੈ ਨਾ, ਸਾਰੇ ਦੁੱਧ ਵਿਚ ਘਿਓ ਸਮਾਇਆ ਹੁੰਦਾ, ਇਸ ਤਰ੍ਹਾਂ ਵਾਹਿਗੁਰੂ ਦੀ ਜੋਤ ਸਾਰੇ ਕਣ ਕਣ ਵਿਚ ਪਰਿਪੂਰਨ ਹੈ। ਤੇ ਫਿਰ ਅੱਗੇ ਵਿਚਾਰ ਆਉਂਦੀ ਹੈ ਵੀ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਵਾਹਿਗੁਰੂ ਸਾਰੇ ਹੀ ਹੈ, ਤੇ ਇਹਨਾਂ ਅੱਖਾਂ ਨਾਲ ਸਾਨੂੰ ਦਿਸਦਾ ਕਿਉਂ ਨਹੀਂ, ਉਹਦਾ ਕਿਹੜਾ ਰੂਪ ਹੈ? ਤੇ ਸਾਹਿਬ ਕਹਿੰਦੇ ਪੋਹੋ ਪੋ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਫੁੱਲ ਨਜ਼ਰ ਆਉਂਦਾ, ਸੁਗੰਧੀ ਨਜ਼ਰ ਨਹੀਂ ਆਉਂਦੀ, ਸੁਗੰਧੀ ਮੰਨਦੇ ਹਾਂ ਨਾ ਆਪਾਂ। ਜਿਵੇਂ ਫੁੱਲ ਵਿੱਚ ਸੁਗੰਧੀ ਤੇ ਸ਼ੀਸ਼ੇ ਵਿੱਚ ਪ੍ਰਤੀਬਿੰਬ, ਬਾ ਲੋੜ ਹੈ ਆਪਣੇ ਅੰਦਰ ਦੀ ਖੋਜ ਕਰੀਏ। ਜਦ ਅਸੀਂ ਇਹ ਸੁਣਦੇ ਹਾਂ ਕਿ ਵਾਹਿਗੁਰੂ ਰੱਬ ਸਾਡੇ ਅੰਦਰ ਹੈ ਬਾਹਰ ਹੈ, ਤੇ ਅੰਦਰ ਫਿਰ ਕਿਸ ਰੂਪ ਵਿੱਚ ਰਹਿੰਦਾ ਵਾਹਿਗੁਰੂ? ਸ਼ਬਦ ਰੂਪ, ਪ੍ਰਕਾਸ਼ ਰੂਪ, ਰਸ ਰੂਪ, ਉਹ ਵਾਹਿਗੁਰੂ ਸਾਡੇ ਅੰਦਰ ਸ਼ਬਦ ਰੂਪ, ਪ੍ਰਕਾਸ਼ ਰੂਪ ਤੇ ਰਸ ਰੂਪ। ਉਹ ਅੰਦਰ ਵੀ ਹੈ ਬਾਹਰ ਵੀ ਹੈ, ਪਰ ਜਿੰਨਾ ਚਿਰ ਅੰਦਰ ਦੇ ਕਪਾਟ ਨਹੀਂ ਖੁੱਲਦੇ, ਪੰਜੇ ਪਰਮ ਦੂਰ ਨਹੀਂ ਹੁੰਦੇ, ਮਨ ਦਾ ਅੰਧਕਾਰ ਦੂਰ ਨਹੀਂ ਹੁੰਦਾ, ਉਨਾ ਚਿਰ ਪਿਆਰਿਓ ਬਾਹਰ ਵੀ ਸੰਸਾਰ ਹੀ ਨਜ਼ਰ ਆਉਂਦਾ। ਲੋੜ ਹੈ ਅੰਦਰ ਦੀ ਖੋਜ ਕਰੀਏ ਅਸੀਂ। ਘੱਟ ਹੀ ਖੋਜੋ ਭਾਈ, ਬਾਹਰ ਨਾ ਭਟਕੋ। ਸੰਸਾਰ ਵਿੱਚ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆਂ ਮਹਾਂਪੁਰਸ਼ ਇੱਕ ਮਿਸਾਲ ਦਿਆ ਕਰਦੇ। ਇੱਕ ਰਾਜੇ ਦਾ ਮਨ ਉਦਾਸ ਹੋ ਗਿਆ, ਮਹਾਤਮਾ ਨੂੰ ਕਹਿਣ ਲੱਗਾ ਆਪਣੇ ਮਹਿਲਾਂ ਚ ਲਿਆ, ਤੇ ਸੋਚਦਾ ਵੀ ਚੱਲ ਇਹਨਾਂ ਨੂੰ ਮਹਿਲਾਂ ਦੇ ਮੈਂ ਸੁੱਖ ਦੇ ਦਿਆਂ, ਤੇ ਪੁੱਛਦਾ ਮਹਾਂਪੁਰਸ਼ੋ ਤੁਹਾਡੇ ਤੇ ਮੇਰੇ ਵਿੱਚ ਕੀ ਫਰਕ ਹੈ? ਮਹਾਤਮਾ ਕਹਿੰਦੇ ਸਮਾਂ ਆਏਗਾ ਤੇ ਦੱਸਾਂਗੇ। ਅੱਧਾ ਰਾਜ ਦੇ ਦਿੱਤਾ, ਫੌਜਾਂ ਦੇ ਦਿੱਤੀਆਂ, ਧਨ ਪਦਾਰਥ ਦੇ ਦਿੱਤੇ, ਬਾਬਾ ਜੀ ਮਹਾਂਪੁਰਸ਼ੋ ਤੁਹਾਡੇ ਮੇਰੇ ਵਿੱਚ ਕੀ ਫਰਕ ਹੈ? ਕਹਿੰਦੇ ਸਮਾਂ ਆਏਗਾ ਤੇ ਦੱਸਾਂਗੇ। ਅੱਜ ਮਹਾਂਪੁਰਸ਼ ਤੇ ਉਹ ਰਾਜਕੁਮਾਰ ਰਥਾਂ ਚ ਜਾ ਰਹੇ ਨੇ, ਮਹਾਤਮਾ ਉਤਰੇ, ਸ਼ਾਹੀ ਬਸਤਰ ਉਤਾਰ ਕੇ ਭੰਡ ਸੁੱਟੇ, ਰਾਜਕੁਮਾਰ ਆ ਚੱਲੀਏ। ਕਹਿੰਦੇ ਰਾਜ ਕੌਣ ਕਰੇ? ਕਹਿੰਦੇ ਬਸ ਇਹੀ ਫਰਕ ਹੈ, ਤੂੰ ਵਿੱਚ ਭੁੱਲਿਆ ਹੋਇਆ, ਅਸੀਂ ਵਿੱਚ ਰਹਿ ਕੇ ਵਿੰਦਰ ਲੈ। ਦੂਸਰੀ ਮਿਸਾਲ ਮਹਾਂਪੁਰਸ਼ ਦਿੰਦੇ ਕਿ ਇੱਕ ਰਾਜਾ ਮਹਾਤਮਾ ਕੋਲ ਆ ਗਿਆ, ਜੀ ਰਾਜ ਤੁਸੀਂ ਲੈ ਲਓ। ਕਹਿੰਦੇ ਅਸੀਂ ਕੀ ਕਰਨਾ? ਕਹਿੰਦੇ ਜੀ ਮੈਨੂੰ ਕਿਤੇ ਤਪੱਸਿਆ ਕਰਨ ਵਾਸਤੇ ਭੇਜ ਦਿਓ। ਅੱਜ ਵੀ ਬਹੁਤ ਸਾਰੇ ਕਹਿਣਗੇ ਅਸੀਂ ਤੇ ਘਰ ਤੋਂ ਬੜੇ ਦੁਖੀ ਹਾਂ, ਦਿਲ ਕਰਦਾ ਕਿਤੇ ਛੱਡ ਕੇ ਚਲੇ ਜਾਈਏ, ਫਿਰ ਸੁੱਖ ਮਿਲ ਜਾਏਗਾ। ਛੱਡ ਕੇ ਸੁਖ ਮਿਲਣਾ ਹੈ ਨਾ ਬਾਣੀ ਨਾਲ ਜੁੜਿਆ ਪਿਆਰਿਓ ਛੱਡਣ ਦਾ ਤਰੀਕਾ ਮਹਾਰਾਜ ਨੇ ਇਹ ਨਹੀਂ ਦੱਸਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧਾਂ ਨੂੰ ਕਿਹਾ ਸੀ ਤੁਸੀਂ ਵੀ ਕਹਿੰਦੇ ਹੋ ਛੱਡੋ ਅਸੀਂ ਵੀ ਕਹਿੰਦੇ ਹਾਂ ਪਰ ਤੁਹਾਡੇ ਸਾਡੇ ਵਿੱਚ ਫਰਕ ਹੈ ਤੁਸੀਂ ਰਾਜ ਭਾਗ ਛੱਡ ਕੇ ਧੱਕੇ ਖਾਂਦੇ ਫਿਰਦੇ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਅਸੀਂ ਕਹਿੰਦੇ ਛੱਡੋ ਪਰ ਅੰਦਰੋਂ ਛੱਡੋ ਰਹੋ ਕਿਵੇਂ ਜੈਸੇ ਜਲਮੇ ਕਮ ਨਾਲ ਮੁਰਗਾਈ ਨੇ ਸਾਣੇ ਸੁਰਤ ਸ਼ਬਦ ਭਾਵ ਸਾਗਰ ਦਰੀਏ ਨਾਨਕ ਨਾਮ ਖਾਣਾ ਦਸਵੇਂ ਗ੍ਰੰਥ ਦੇ ਅੰਦਰ ਵਚਨ ਹੁੰਦਾ ਹੈ ਰੇ ਮਨ ਐਸੋ ਕਰ ਸੰਨਿਆਸਾ ਬਾਰਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਏ ਉਦਾਸਾ ਜਾਤੀ ਜਟਾ ਜੋ ਕੋ ਮੱਜਣ ਨੇਮ ਕੇ ਨਖਨ ਬਡਾਇਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਏ ਤਰੀਕਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਵਿਚ ਰਹਿ ਕੇ ਪਾਣੀ ਤੋਂ ਨਿਲੇਪ ਹੁੰਦਾ ਨਾ ਜਿਵੇਂ ਮਰਗਾਪੀ ਪਾਣੀ ਚੋਂ ਸਿੱਧੀ ਉਡਾਰੀ ਮਾਰ ਜਾਂਦੀ ਅੱਖਾਂ ਭਿੱਜਣ ਨਹੀਂ ਦਿੰਦੀ ਇਸੇ ਤਰ੍ਹਾਂ ਸੰਸਾਰ ਵਿਚ ਵਿਚਰਦਿਆਂ ਅੰਦਰੋਂ ਸ਼ਬਦ ਨਾਲ ਨਾਮ ਨਾਲ ਗੁਰੂ ਨਾਲ ਜੁੜੇ ਰਹਿਣਾ ਨਿਰਲੇਪ ਰਹਿਣਾ ਹੈ ਐ ਨਹੀਂ ਛੱਡ ਕੇ ਬਾਹਰ ਭਟਕਦੇ ਫਿਰਦੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਕਿਹਾ ਸੀ ਅਸੀਂ ਵੀ ਕਹਿੰਦੇ ਛੱਡੋ ਪਰ ਤਰੀਕਾ ਤੁਹਾਡਾ ਹੋਰ ਹੈ ਸਾਡਾ ਹੋਰ ਹੈ ਮਨ ਕਰਕੇ ਉਦਾਸੀ ਧਾਰਨ ਕਰੋ ਉਹ ਮਹਾਤਮਾ ਜਿਹੜੇ ਕਹਿਣ ਲੱਗੇ ਰਾਜਨ ਸਾਨੂੰ ਰਾਜ ਨਹੀਂ ਚਾਹੀਦਾ ਕਹਿੰਦੇ ਜੀ ਮੈਨੂੰ ਤਾਂ ਕਿਤੇ ਭੇਜ ਦਿਓ ਜੰਗਲ ਨੂੰ ਕਹਿੰਦੇ ਕੀ ਗੱਲ ਕਹਿੰਦੇ ਮੈਂ ਦੁਖੀ ਬਣਾ ਖੈਰ ਮਹਾਤਮਾ ਨੇ ਜੁਗਤੀ ਨਾਲ ਮੁਕਤੀ ਕਰਨ ਵਾਸਤੇ ਕਹਿ ਲੈਂਗੇ ਅੱਛਾ ਰਾਜ ਦੇਤਾ ਹੁਣ ਰਾਜ ਕਿਸਦਾ ਜੀ ਤੁਹਾਡਾ ਇਹ ਮਹਿਲ ਖਜ਼ਾਨੇ ਫੌਜਾਂ ਮਹਾਰਾਜ ਸਭ ਕੁਝ ਤੁਹਾਡਾ ਕਹਿੰਦੇ ਰਾਜਨ 6 ਮਹੀਨੇ ਸਾਡਾ ਰਾਜ ਸੰਭਾਲ ਫਿਰ ਅਸੀਂ ਲੈ ਲਾਂਗੇ ਤੇਰੇ ਕੋਲ ਅਮਰ ਨੇ ਉੱਠੇ ਕਰੀ ਪਰਮੇਸ਼ਰ ਦਾ ਨਾਮ ਜਪੀ ਸਹੀ ਫੈਸਲੇ ਕਰੇ ਹੁਣ ਮਹਿਲਾਂ ਵਿੱਚ ਆ ਗਿਆ ਅੱਗੇ ਫਿਕਰ ਬੜਾ ਸੀ ਕਿਤੇ ਦੂਸਰਾ ਰਾਜਾ ਮੇਰਾ ਰਾਜ ਨਾ ਖੋ ਲਵੇ ਕਿਤੇ ਫੌਜ ਬਾਗੀ ਨਾ ਹੋ ਜਾਵੇ ਖਜ਼ਾਨਾ ਨਾ ਘੱਟ ਜਾਏ ਹੁਣ ਆ ਵੀ ਘੱਟ ਗਿਆ ਤਾਂ ਸੰਤਾਂ ਦਾ ਵੱਧ ਗਿਆ ਤਾਂ ਸੰਤਾਂ ਦਾ ਰਾਜ ਚਲਾ ਗਿਆ ਤਾਂ ਸੰਤਾਂ ਦਾ ਵੱਡਾ ਹੋ ਗਿਆ ਤਾਂ ਸੰਤਾਂ ਦਾ ਆਪਾਂ ਤਾਂ ਡਿਊਟੀ ਨਿਭਾਉਣੀ ਹੈ ਅਮਰ ਤੇ ਉੱਠਦਾ ਇਸ਼ਨਾਨ ਕਰਦਾ ਨਾਮ ਜਪਦਾ ਫਿਰ ਸਹੀ ਫੈਸਲੇ ਕਰਦਾ ਪ੍ਰਜਾ ਵੀ ਸੁਖੀ ਹੈ 6 ਮਹੀਨੇ ਲੰਘ ਕੇ ਤੇ ਆਇਆ ਤੇ ਮਹਾਂਪੁਰਸ਼ ਕਹਿੰਦੇ ਕਿਉਂ ਰਾਜਨ ਕੀ ਹਾਲ ਹੈ ਕਹਿੰਦਾ ਜੀ ਜਿਸ ਦਿਨ ਦਾ ਮੈਂ ਤੁਹਾਨੂੰ ਰਾਜ ਦਿੱਤਾ ਨਾ ਮੈਂ ਤੇ ਬੜਾ ਸੁਖੀ ਹੋ ਗਿਆ ਮਹਾਤਮਾ ਕਹਿੰਦੇ ਬੜਾ ਸੁਖੀ ਕਹਿੰਦੇ ਹਾਂਜੀ ਕਹਿੰਦੇ ਪਹਿਲਾਂ ਕਹਿੰਦੇ ਪਹਿਲਾਂ ਮੈਂ ਬੜਾ ਦੁਖੀ ਸੀ ਤੇ ਮਹਾਤਮਾ ਕਹਿੰਦੇ ਤੂੰ ਦਿੱਤਾ ਕਿਤੇ ਲਿਆ ਕੀ ਅਸੀਂ ਤੇ ਰਾਜ ਵਿੱਚ ਵੀ ਨਹੀਂ ਗਏ ਪਹਿਲਾਂ ਦੁੱਖ ਦਾ ਕਾਰਨ ਸੀ ਕਿ ਇਹ ਮੇਰਾ ਹੈ ਤੇ ਸੁਖੀ ਹੋ ਗਿਆ ਕਿ ਰਾਜ ਸੰਤਾਂ ਦਾ ਕਾਰਨ ਤੇ ਇਹੀ ਹੈ ਜਿੰਨਾ ਚਿਰ ਮੈਂ ਮੇਰੀ ਹੈ ਓਨਾ ਚਿਰ ਦੁਖੀ ਹੈ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ 13-13 ਤੋਲਿਆ 13-13 ਪਾ ਕਬੀਰ ਮੇਰਾ ਮੁਝਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ ਮਨ ਤਾਂ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜਿਉ ਬਿਨਸਾ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਮੈਂ ਨਾ ਹੀ ਪ੍ਰਭ ਸਭ ਕੁਛ ਜੀਆ ਸਭ ਕੁਛ ਗੁਰੂ ਨੂੰ ਅਰਪਣ ਕਰ ਦਿੱਤਾ ਜਾਵੇ ਦੁੱਖ ਤਾਂ ਮੈਂ ਮੇਰੀ ਦੇਣੇ ਪਿਆਰਿਆ ਜਿੰਨਾ ਚਿਰ ਸਭ ਨੇ ਘਰ ਮੇਰਾ ਕੋਠੀ ਮੇਰੀ ਕਾਰਖਾਨਾ ਮੇਰਾ ਗੱਡੀਆਂ ਮੇਰੀਆਂ ਜਾਇਦਾਦ ਮੇਰੀ ਵਧਣ ਦੇ ਨਾਲ ਖੁਸ਼ੀ ਵੀ ਹੈ ਨਾਲ ਹੰਕਾਰ ਵੀ ਆਉਂਦਾ ਘਟਣ ਨਾਲ ਉਦਾਸੀ ਵੀ ਹੈ ਦੁੱਖ ਵੀ ਆਉਂਦਾ ਜਦੋਂ ਗੁਰੂ ਸਾਹਿਬ ਦਾ ਸਭ ਕੁਝ ਸਮਝ ਕੇ ਜ਼ਿੰਮੇਦਾਰੀ ਨਿਭਾਉਂਦਾ ਮੈਨੂੰ ਮਾਤਾ ਪਿਤਾ ਉਸ ਮਾਲਕ ਨੇ ਦਿੱਤੇ ਨੇ ਮੈਨੂੰ ਪਰਿਵਾਰ ਦਿੱਤਾ ਬੱਚੇ ਦਿੱਤੇ ਭੈਣ ਭਾਈ ਦਿੱਤੇ ਨੇ ਆ ਜ਼ਮੀਨ ਦਿੱਤੀ ਹੈ ਦੁਕਾਨ ਦਿੱਤੀ ਹੈ ਫੈਕਟਰੀ ਦਿੱਤੀ ਹੈ ਮੈਂ ਸਹੀ ਡਿਊਟੀ ਕਰਨੀ ਹੈ ਤੇ ਦੇਖੋ ਫਿਰ ਕਿੰਨਾ ਆਨੰਦ ਆਏਗਾ ਪਿਆਰਿਆਂ ਬਾਹਰ ਭਟਕਣ ਦੀ ਲੋੜ ਨਹੀਂ ਮਾਰ ਕਹਿੰਦੇ ਸੁੱਖ ਤੇਰੇ ਅੰਦਰ ਹੈ ਘੱਟ ਹੀ ਖੋਜੋ ਭਾਈ ਆਪਣੇ ਅੰਦਰ ਨੂੰ ਖੋਜ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ ਉਹ ਮਾਜੋ ਬਾਸ ਬਸਤਾ ਹੈ ਮੁਕਰਮਾ ਹੈ ਜੈਸੇ ਸ਼ਾਈ ਤੈਸੇ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਏ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ ਸਾਰੇ ਵਾਹਿਗੁਰੂ ਦੇ ਅੰਦਰ ਨੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹ ਮੰਦਾ ਕਿਸੇ ਨੂੰ ਆਖੀਐ ਜਾਂ ਕਿਸ ਬਿਨ ਕੋਈ ਨਾ ਸਤਿਗੁਰ ਸੱਚੇ ਪਾਤਸ਼ਾਹ ਇਹ ਉਸ ਵਜਾਉਂਦੇ ਨੇ
ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪਰਿਆ ਭਗਵੰਤ Thank you.
ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਪ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਟੁੰਡਾ ਦਿਸੇ ਸਮਾਹ ਤਿਸ ਤੇ ਪਿੰਨ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾ ਬਾਹਰ ਭੀਤਰ ਏਕੋ ਜਾਣੈ ਪਰ ਆਪਣੇ ਆਪ ਇਹ ਗੁਰ ਗਿਆਨ ਬਤਾਈ ਇਹਦੀ ਸੂਝੀ ਸਦਗੁਰਤ ਹੋਣੀ ਹੈ ਗੁਰੇ ਦਿਖਾਇਓ ਲੋਇਨਾ ਇਤੈ ਉਤੈ ਘਟ 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 ਤੂੰ ਹੀ ਮੋਹੇ ਆਹ ਜਿਹੜੀਆਂ ਚੰਮਦੀਆਂ ਅੱਖਾਂ ਨੇ ਨਾ ਸਾਡੀਆਂ ਇਹਨਾਂ ਨੂੰ ਚੰਮ ਦੀ ਪਰਖ ਹੈ ਉਹ ਅੱਖ ਹੋਰ ਹੈ ਨਾਲ ਛੇ ਅੱਖਰੀਆਂ ਬਿਆਨ ਜਿਨ੍ਹਾਂ ਦੱਸਣ ਦੋ ਮਾਫ ਜੀ
ਅੱਖੀਆਂ ਹੋਰ ਨੇ ਜਿਨ੍ਹਾਂ ਨਾਲ
ਬਿਆਨ ਜਿੰਨਾ ਦੱਸਣ ਦੋ ਉਹ ਅੱਖ ਹੋਰ ਹੈ ਤੇ ਜਿਨ੍ਹਾਂ ਨੂੰ ਪ੍ਰਾਪਤ ਹੈ ਨਾ ਉਹਨਾਂ ਨਜ਼ਰ ਆਉਂਦਾ ਜਿੰਨਾ ਚਿਰ ਉਹ ਪ੍ਰਾਪਤੀ ਨਹੀਂ ਹੋਈ ਬਖਸ਼ਿਸ਼ ਨਹੀਂ ਹੋਈ ਅੰਦਰ ਹੀ ਮੈਲ ਹੈ ਮਰਗ ਦੇ ਮਨ ਮੈਲ ਹੈ ਸਭ ਕੁਛ ਮੈਲ ਹੈ ਤਾਂ ਧੋਤਾ ਮਨ ਚੈਨ ਤੇ ਜਦੋਂ ਮਨ ਨਿਰਮਲ ਹੋ ਗਿਆ ਜਦੋਂ ਸਤਿਗੁਰ ਦੀ ਬਖਸ਼ਿਸ਼ ਹੋ ਗਈ ਨਾ ਮਨ ਦਾ ਅੰਧਕਾਰ ਦੂਰ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹ ਜਿਹੜਾ ਸੰਸਾਰ ਕੱਜਰ ਦੀ ਕੋਠੀ ਨਜ਼ਰ ਆਉਂਦਾ ਸੀ ਕੋਈ ਆਪਣਾ ਕੋਈ ਬਗਾਨਾ ਕੋਈ ਚੰਗਾ ਕੋਈ ਮਾੜਾ ਕੋਈ ਮੂਰਖ ਕੋਈ ਸਿਆਣਾ ਕੋਈ ਪਾਪੀ ਕੋਈ ਪੁੰਨੀ ਕੋਈ ਸਾਧ ਕੋਈ ਚੋਰ ਪਰ ਜਦੋਂ ਸਤਿਗੁਰ ਦੀ ਕਿਰਪਾ ਹੋਈ ਮਨ ਮੇਰੇ ਜਿਨ ਆਪਣਾ ਭਰਮ ਗੁਆਤਾ ਤਿਸ ਕਹਿ ਭਾਣਾ ਕੋਈ ਨਾ ਭੁਲਾ ਜਿਨ ਸਗਲੋ ਬ੍ਰਹਮ ਪਛਾਤਾ ਇਹ ਜਿਹੜਾ ਕੱਜਰ ਦੀ ਕੋਠੀ ਨਜ਼ਰ ਆਉਂਦਾ ਸੀ ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਘਰ ਵਿੱਚ ਵਾਸ ਇਹੋ ਵਿਸ ਸੰਸਾਰ ਤੂੰ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਕਹੋ ਨਾਨਕ ਬਿਨ ਆਪਾ ਚੀਨੈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਲੋੜ ਹੈ ਆਪਣੇ ਅੰਦਰ ਦੀ ਖੋਜ ਕਰੀਏ ਪਿਆਰੇ ਸਾਨੂੰ ਯੁਕਤੀ ਗੁਰੂ ਬਾਬਾ ਜੀ ਨੇ ਦੱਸੀ ਹੈ ਕਾਰ ਵਿਹਾਰ ਵੀ ਕਰੋ ਭਾਈ ਆਪਣੀ ਕਿਰਤ ਵੀ ਕਰੋ ਨਾਮਾ ਕਹਿ ਤਲੋਜਨਾ ਮੁਕਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ ਸਮਾਂ ਕਾਫੀ ਹੋ ਰਿਹਾ ਇੱਕ ਦੋ ਬੇਨਤੀਆਂ ਕਰਕੇ ਫਿਰ ਆਗਿਆ ਲੈਣੀ ਆਪ ਜੀ ਤੋਂ ਇੱਕ ਤਾਂ ਇਹ ਬੇਨਤੀ ਹੈ ਕਿ ਨਸ਼ਿਆਂ ਦੀ ਭਰਮਾਰ ਚੱਲ ਰਹੀ ਹੈ ਤੇ ਭਰੂਣ ਹੱਤਿਆ ਵਰਗੇ ਪਾਪ ਬੜੇ ਹੋ ਰਹੇ ਨੇ ਜੇ ਅਸੀਂ ਅੰਮ੍ਰਿਤਧਾਰੀ ਹੋ ਕੇ ਤੇ ਰਹਿਤ ਵੀ ਪ੍ਰਪੱਕ ਹੋ ਜਾਈਏ ਤੇ ਨਸ਼ੇ ਵੀ ਨਸ਼ਿਆਂ ਤੋਂ ਵੀ ਅਸੀਂ ਸਾਡਾ ਛੁਟਕਾਰਾ ਹੋ ਜਾਏਗਾ ਤੇ ਭਰੂਣ ਹੱਤਿਆ ਵੀ ਨਹੀਂ ਕਰਾਂਗੇ ਭਰੂਣ ਹੱਤਿਆ ਇੱਕ ਬੱਚੀ ਨੂੰ ਧੀ ਨੂੰ ਮਾਰਨਾ ਇੱਕ ਕੁੱਲ ਦਾ ਖਾਤਮਾ ਹੈ ਬਸ ਕਈ ਵਾਰ ਕਰਦਾ ਕਿ ਇੱਕ ਧੀ ਦੇ ਆਉਣ ਨਾਲ ਚਾਲੀ ਰਿਸ਼ਤੇ ਉਹ ਦੋਹਤਰੀ ਪੋਤਰੀ ਹੈ ਧੀ ਹੈ ਭਰਾਵਾਂ ਦੀ ਭੈਣਾਂ ਦੀ ਭੈਣ ਹੈ ਸਕੇ ਦੀ ਸਹੇਲੀ ਹੈ ਫੇਰ ਸਹੁਰੇ ਪਰਿਵਾਰ ਜਾਂਦੀ, ਪਤੀ ਦੀ ਪਤਨੀ ਹੈ, ਕਿਸੇ ਦੀ ਦਰਾਣੀ, ਕਿਸੇ ਦੀ ਜਠਾਣੀ ਹੈ, ਫੇਰ ਉਹ ਕਿਸੇ ਦੀ ਮਾਂ ਹੈ, ਕਿਸੇ ਦੀ ਮਾਸੀ, ਕਿਸੇ ਦੀ ਭੂਆ, ਕਿਸੇ ਦੀ ਚਾਚੀ, ਕਿਸੇ ਦੀ ਤਾਈ, ਉਹੀ ਦਾਦੀ ਦਾਨੀ ਬਣਦੀ। ਤੇ ਪਿਆਰਿਓ, ਉਹਦੀ ਕੁੱਖ ਤੋਂ ਪਤਾ ਨਹੀਂ ਕਿਹੜੇ ਕਿਹੜੇ ਦਾਤੇ ਨੇ, ਸੂਰਮੇ ਨੇ, ਭਗਤ ਨੇ ਜਨਮ ਲੈਣਾ। ਤੇ ਆਪਾਂ ਸਮਝਿਆ ਵੀ ਕੋਈ ਗੱਲ ਨਾ, ਨਾ ਡਰੋ ਇਸ ਬੱਜਰ ਪਾਪ ਤੋਂ। ਪੰਜ ਪਿਆਰੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਤੇ ਨਾਲ ਇਹ ਵੀ ਬਚਨ ਕਰਦੇ ਨੇ ਕਿ ਨੜੀ ਮਾਰ ਤੇ ਕੁੜੀ ਮਾਰਨਾ ਰੋਟੀ ਤੇ ਬੇਟੀ ਸਾਂਝ ਨਹੀਂ ਕਰਦੇ। ਪਰ ਅਸੀਂ ਇਹ ਬਚਨ ਕੋਈ ਵਿਰਲਾ ਹੀ ਗੁਰਮੁਖ ਮੰਨਦਾ। ਇਸੇ ਕਰਕੇ ਤੇ ਇਰਕਾਬ ਜਿਹੜੀ ਪੈ ਰਹੀ, ਪਾਪ ਜਿਹੜੇ ਹੁੰਦੇ ਜਾ ਰਹੇ। ਸਾਡੀ ਕਿੰਨੀ ਉਮਰ ਹੈ ਜਿੰਨੇ ਆਪਾਂ ਬੈਠੇ ਹਾਂ? ਚਲੋ ਜਿਹੜੇ ਬੱਚੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ, ਲੰਮੀਆਂ ਉਮਰਾਂ ਹੋਣ, ਜਿਨ੍ਹਾਂ ਦੇ ਸਾਡੇ ਚਿੱਟੇ ਹੋ ਗਏ ਨੇ, ਕੀ ਜਾਣ ਨੂੰ ਜੀ ਕਰਦਾ 100 ਸਾਲ ਦੀ ਕਿਸੇ ਦੀ ਉਮਰ ਹੋ ਜਾਵੇ? ਇੱਕ ਤਾਂ ਗੁਰਮੁਖ ਪਿਆਰੇ ਨੇ ਪਿਆਰਿਓ, ਜਿਹੜੇ ਪਹਿਲਾਂ ਸਰੀਰ ਚ ਰਹਿੰਦਿਆਂ ਹੀ ਕਾਲਮਨ ਤੋਂ ਉੱਪਰ ਅਕਾਲਮਨ ਦੇ ਵਾਸੀ ਹੁੰਦੇ ਨੇ। ਮੈਂ ਆਮ ਗੱਲ ਕਰਨਾ, ਕਿੰਨੀ ਵੀ ਲੰਮੀ ਉਮਰ ਹੋ ਜਾਏ ਤੇ ਅਜੇ ਵੀ ਜਾਣ ਨੂੰ ਜੀ ਨਹੀਂ ਕਰਦਾ, ਤੇ ਅਜੇ ਜਿੰਨੇ ਨੂੰ ਯੁੱਗਾਂ ਯੁੱਗਾਂ ਤੋਂ ਬਾਅਦ ਸਮਾਂ ਮਿਲਿਆ, ਕਰੋੜਾਂ ਸਾਲਾਂ ਬਾਅਦ, ਤੇ ਸੰਸਾਰ ਤੇ ਆਉਣ ਤੋਂ ਪਹਿਲਾਂ ਹੀ ਟੁਕੜੇ ਕਰਦੇ ਨੇ ਅਸੀਂ ਪਹਿਲਾਂ। ਭਲਾ ਉੱਥੇ ਆਪਣੀ ਸੁਰਤ ਨੂੰ ਲੈ ਕੇ ਜਾਓ, ਸਾਡੇ ਟੁਕੜੇ ਹੋ ਰਹੇ ਹੋਣ, ਕੀ ਹਾਲ ਹੈ ਸਾਡਾ ਉਸ ਵੇਲੇ ਪਿਆਰਿਆ? ਏਡਾ ਵੱਡਾ ਪਾਪ ਇਹ ਜੀ ਪਰਮੇਸ਼ਰ ਦੇ, ਚਾਹੇ ਭਾਈ ਦਾ ਸਰੀਰ ਹੈ, ਚਾਹੇ ਬੀਬੀ ਦਾ ਸਰੀਰ ਹੈ, ਇਹ ਮਨੁੱਖ ਜਨਮ ਹੈ, ਅਮੋਲਕ ਜਨਮ ਹੈ। ਵਾਹਿਗੁਰੂ ਨੇ ਗੁਣ ਦਿੱਤੇ ਨੇ, ਕੁਛ ਭਾਈਆਂ ਨੂੰ ਦਿੱਤੇ ਨੇ, ਕੁਛ ਬੀਬੀਆਂ ਨੂੰ, ਜਿਵੇਂ ਪਿਤਾ ਭਾਈ ਬਣ, ਜਿਹੜਾ ਭਾਈ ਹੈ ਉਹ ਵੀ ਪਿਤਾ ਬਣ ਸਕਦਾ, ਇਸੇ ਤਰ੍ਹਾਂ ਬੀਬੀ ਹੀ ਮਾਤਾ ਬਣ ਸਕਦੀ ਹੈ। ਵਾਹਿਗੁਰੂ ਨੇ ਅੱਡ ਅੱਡ ਗੁਣ ਦਿੱਤੇ ਨੇ ਪਿਆਰ, ਤੇ ਜਨਮ ਤਾਂ ਸਾਰਿਆਂ ਨੂੰ ਮਾਂ ਨੇ ਦਿੱਤਾ ਨਾ। ਪੀਰ ਪਕੰਬਰ ਅਵਤਾਰ ਰਿਸ਼ੀ ਮੁਨੀ ਸੰਤ ਭਗਤ ਜੋਧੇ ਸੂਰਮੇ ਦਾਤੇ, ਜਨਮ ਤਾਂ ਸਾਰਿਆਂ ਨੂੰ ਮਾਤਾ ਤੋਂ ਮਿਲਿਆ ਨਾ। ਇਸ ਕਰਕੇ ਇਹ ਬੱਜਰ ਪਾਪ ਡਾ ਕਰੀਏ। ਤੇ ਮੈਂ ਇੱਕ ਹੀ ਬੇਨਤੀ ਕਰਾਂ, ਵੈਸੇ ਤਾਂ ਹੱਥ ਨਹੀਂ ਖੜੇ ਕਰਾਉਂਦੇ, ਪਰ ਇੱਥੇ ਤਾਂ ਮੈਂ ਜ਼ਰੂਰ ਕਰਾਉਂਦਾ ਭਾਈ। ਵੈਸੇ ਤਾਂ ਮੈਨੂੰ ਇਹ ਭਰੋਸਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਆਪਾਂ ਇਹ ਅਰਦਾਸ ਕਰਾਂਗੇ, ਹੱਥ ਖੜੇ ਕਰਾਂਗੇ, ਤੇ ਜ਼ਰੂਰ ਅਸੀਂ ਉਹਨਾਂ ਬਚਨਾਂ ਤੇ ਚੱਲਾਂਗੇ, ਨਹੀਂ ਭਰੂਣ ਹੱਤਿਆ ਕਰਾਂਗੇ। ਪਰ ਸ਼ਾਇਦ ਕੋਈ ਵਿਰਲਾ ਹੈ, ਨਹੀਂ ਤੇ ਆਮ ਦੇਖਿਆ ਬਹੁਤ ਸਾਰੇ ਮਿਲਦੇ ਨੇ ਪ੍ਰੇਮੀ, ਫੋਨ ਵੀ ਕਈ ਦਿੰਦੇ ਆ ਵੀ ਸਾਡੀ ਤਾਂ ਤਿਆਰੀ ਸੀ, ਆਹ ਬੱਚੀ ਹੈ, ਜਦੋਂ ਅਸੀਂ ਸੁਣਿਆ ਤੇ ਫੇਰ ਅਸੀਂ ਇਹ ਪਾਪ ਨਹੀਂ ਕੀਤਾ। ਉਹ ਬੱਚੀਆਂ ਬੜੀਆਂ ਪਿਆਰੀਆਂ ਨੇ, ਤੇ ਪਹਿਲਾਂ ਸਮਝ ਵੀ ਕੋਈ ਗੱਲ ਨਹੀਂ, ਉਹਨੂੰ ਕਿਹੜਾ ਅਸੀਂ ਜਾਣਦੇ ਹਾਂ, ਉਹ ਜਾਣਦੀ ਹੈ ਤੁਹਾਨੂੰ। ਜਦੋਂ ਤਿਆਰੀ ਹੁੰਦੀ ਹੈ ਉਹਨੂੰ ਪਤਾ ਵੀ ਆਹ ਮੇਰਾ ਹਾਲ ਹੋਣਾ ਪਿਆਰਿਆ, ਕੌਣ ਉਹਦੀ ਸੁਣੇ? ਇਸ ਕਰਕੇ ਆਪਾਂ ਇੱਥੇ ਅਰਦਾਸ ਕਰਕੇ ਜਾਈਏ ਵੀ ਅਸੀਂ ਇਹ ਭਰੂਣ ਹੱਤਿਆ ਨਹੀਂ ਕਰਾਂਗੇ। ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਅੰਦਰੋਂ ਸੱਚੇ ਦਿਲੋਂ, ਕਿਉਂਕਿ ਪਾਲਣਾ ਪਰਮੇਸ਼ਰ ਨੇ ਹੈ, ਧੀਆਂ ਪੁੱਤਰ ਉਹਦੀਆਂ ਦਾਤਾਂ ਨੇ, ਪਹਿਲੋਂ ਦਿੱਤਾ ਰਿੰਝ ਸੰਭਾਹਾ, ਪਿਛੋਂ ਦਿੱਤਾ ਜੰਤੋ ਬਾਹਾ, ਕਾਹਰੇ ਮੈਂ ਚਿਤਵੈ ਉਦਮ ਜਾ ਆਹਰ ਹਰ ਜਿਉ ਪਰਿਆ, ਸ਼ੈਲ ਪੱਥਰ ਮੈਂ ਜੰਤੋ ਪਾਏ ਤਾਂ ਕਰ ਰਿਜਕ ਆਗਿਆ ਕਰ ਧਰਿਆ। ਵਾਹਿਗੁਰੂ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜੀ ਦਿੰਦਾ। ਕਈ ਕਹਿਣਗੇ ਜੀ ਧੀਆਂ ਦੇ ਦਾਜ ਜਿਹੜੇ ਨਾ ਬਹੁਤੇ ਮੰਗਦੇ, ਕੀ ਕਰੀਏ? ਤੇ ਮੈਂ ਕਈ ਵਾਰ ਵਿਚਾਰ ਕੀਤੀ ਵੀ ਆਪਾਂ ਬੋਲਦੇ ਵੀ ਆ, ਬੜਾ ਕਹਿੰਦੇ ਆ, ਗੱਲ ਫੇਰ ਉੱਥੇ ਦੀ ਉੱਥੀ ਹੈ, ਗੱਲ ਹੈ ਕਾਰਨ ਕੀ ਹੈ, ਕੋਈ ਦਾ ਹੱਲ ਹੋ ਸਕਦਾ? ਉਹਦੇ ਵਿੱਚ ਇੱਕ ਥੋੜਾ ਜਿਹਾ ਮੈਨੂੰ ਖਿਆਲ ਆਇਆ ਵੀ ਸ਼ਾਇਦ ਤੁਹਾਡਾ ਵੀ ਮਨ ਮੰਨੇ, ਅਸੀਂ ਆਪਣੀ ਧੀ ਨੂੰ ਆਪਣੇ ਨਾਲੋਂ ਜ਼ਿਆਦਾ ਅਮੀਰ ਦੇ ਘਰ ਅਸੀਂ ਵਿਆਹੁੰਦੇ ਹਾਂ, ਉਹਨਾਂ ਦੇ ਮੂੰਹ ਵੱਡੇ ਹੁੰਦੇ ਆ, ਬਸ ਹਾਲ ਤੇ ਹੋਣਾ ਹੀ ਹੈ। ਫਿਰ ਆਪਣੇ ਨਾਲੋਂ ਅਸੀਂ ਗਰੀਬ ਵੱਲ ਆਪਣੀ ਧੀ ਵਿਆਹੀਏ ਤੇ ਪੁੱਤਰ ਵੀ ਵਿਆਹੀਏ, ਜੇ ਮਾਰੇ ਸਾਨੂੰ ਜਾਇਦਾਦ ਦਿੱਤੀ ਹੈ ਤੇ ਆਪਣਾ ਬੇਟਾ ਹੈ ਗਰੀਬ ਵੱਲ ਵਿਆਹੋ। ਗਰੀਬ ਦੀ ਲੜਕੀ ਆਪਣੇ ਘਰ ਲਿਆਓਗੇ, ਤੁਹਾਡਾ ਸਤਿਕਾਰ ਹੋਏਗਾ, ਤੁਹਾਡੀ ਸੇਵਾ ਵੀ ਕਰੇਗੀ, ਪਰ ਗੁਰਸਿੱਖੀ ਨਾਲ ਦੇਖੋ। ਇਸੇ ਤਰ੍ਹਾਂ ਅਸੀਂ ਧੀ ਵਿਆਹੁਣੀ ਹੈ, ਤੁਹਾਡੇ ਕੋਲ ਅਮੀਰੀ ਹੈ, ਆਮ ਅਮੀਰ ਬੰਦਾ ਆਪਣੇ ਤੋਂ ਵੀ ਕਈ ਗੁਣਾ ਅਮੀਰ ਲੱਭਦਾ, ਉਹ ਫਿਰ ਬਹੁਤਾ ਜਦੋਂ ਮੰਗਦੇ ਆ ਫਿਰ ਆਪੇ ਪਰੇਸ਼ਾਨੀਆਂ ਪੈਂਦੀਆਂ ਜੀ। ਦਾਜ ਮੰਗਦੇ ਨੇ, ਮੰਗਦੇ ਤਾਂ ਉਹੀ ਜਿਹੜੇ ਬਹੁਤੇ ਨੇ, ਜੇ ਅਸੀਂ ਲੋੜਵੰਦ ਨੂੰ ਦਿਆਂਗੇ ਆਪਣੇ ਤੋਂ ਘੱਟ, ਗਰੀਬ ਹੋਵੇ ਆਪਣੇ ਤੋਂ ਛੋਟਾ ਹੋਵੇ, ਤੇ ਦੇਖੋ ਫਿਰ ਫੇਰ ਨਹੀਂ ਮੰਗਦੇ। ਜੇ ਤੁਸੀਂ ਉਹਦੀ ਮਦਦ ਵੀ ਕਰੋਗੇ ਤੇ ਭਾਈ ਤੁਹਾਡਾ ਸਤਿਕਾਰ ਹੋਏਗਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਸਾਨੂੰ ਹੁਕਮ ਹੈ ਕਿ ਜਿਹੜਾ ਨੜੀ ਮਾਰ ਤੇ ਕੁੜੀ ਮਾਰ ਹੈ ਉਹਦੇ ਨਾਲ ਰੋਟੀ ਤੇ ਬੇਟੀ ਸਾਂਝ ਨਹੀਂ ਕਰਨੀ, ਤੇ ਆਪਾਂ ਇੰਨਾ ਕੁ ਇੰਨੀ ਕੁ ਅਰਦਾਸ ਕਰਕੇ ਜਾਈਏ ਬਚਨ ਕਰਕੇ ਕਿ ਸੱਚੇ ਪਾਤਸ਼ਾਹ ਸਰ ਤੇ ਕਿਰਪਾ ਕਰੋ, ਅਸੀਂ ਧੀਆਂ ਨੂੰ ਨਹੀਂ ਮਾਰਾਂਗੇ। ਇਸ ਕਰਕੇ ਆਪ ਜਕਾਰਾ ਸ਼ਬਦ ਤੇ ਹੱਥ ਖੜੇ ਕਰਕੇ ਇਹ ਪ੍ਰਵਾਨਗੀ ਦਿਓ, ਅਸੀਂ ਧੀਆਂ ਨੂੰ ਨਹੀਂ ਮਾਰਾਂ।
ਬੋਲੇ ਸੋਨ
ਉਹ ਬਚ ਜਾਣਗੀਆਂ। ਦੂਸਰੀ ਬੇਨਤੀ ਹੈ ਕਿ ਛੋਟੇ ਛੋਟੇ ਬੱਚੇ ਬਿਮਾਰ ਹੋ ਰਹੇ ਨੇ, ਜਿਹੜਾ ਬੱਚਾ ਦੇਖੋ ਸਿਹਤ ਨਹੀਂ ਬਣਦੀ, ਪੜ੍ਹਦਾ ਨਹੀਂ, ਕਾਰਨ ਕੀ ਹੈ? ਬੱਚਿਆਂ ਦੀ ਖੁਰਾਕ ਸਹੀ ਕਰੋ, ਟੌਫੀਆਂ, ਚੌਕਲੇਟ, ਫਰਿੱਜ ਦਾ ਠੰਡਾ ਪਾਣੀ, ਕੁਲਫੀਆਂ, ਆਈਸਕ੍ਰੀਮ, ਇਹ ਸਾਰੀਆਂ ਚੀਜ਼ਾਂ ਬੱਚਿਆਂ ਦੀਆਂ ਬੰਦ ਕਰੋ। ਮਸਾਲੇਦਾਰ ਚੀਜ਼ਾਂ ਜ਼ਿਆਦਾ ਖਾਂਦੇ ਹੈ, ਲੀਵਰ ਤੇ ਅਸਰ ਹੁੰਦਾ ਤੇ ਫਿਰ ਉਹ ਰੋਟੀ ਨਹੀਂ ਖਾਂਦੇ, ਦੁੱਧ ਨਹੀਂ ਪੀਂਦੇ, ਸਬਜ਼ੀਆਂ ਨਹੀਂ ਖਾਂਦੇ। ਮੈਨੂੰ ਇਹ ਆਪਣੇ ਘਰ ਤੋਂ ਤਜਰਬਾ ਹੋਇਆ ਤੇ ਪਤਾ ਲੱਗਦਾ, ਪਤਾ ਨਹੀਂ ਕਿੰਨੀਆਂ ਟੌਫੀਆਂ, ਚੌਕਲੇਟ ਜਿਹੜੇ ਨੇ ਖਾਈ ਜਾਂਦੇ ਆ, ਠੰਡੇ ਪਾਣੀ, ਕਿਤੇ ਕੁਲਫੀਆਂ, ਕਿਤੇ ਆਈਸਕ੍ਰੀਮ, ਕਿਤੇ ਹੋਰ ਕੀ ਕੁਛ ਖਾਂਦੇ। ਤੇ ਆ ਪਿੱਛੇ ਆਵਾਜ਼ ਆ ਰਹੀ ਕਹਿੰਦੇ ਕੁਰਕਰੇ ਖਾਂਦੇ ਆ, ਹੋਰ ਮਸਾਲੇਦਾਰ ਚੀਜ਼ਾਂ, ਤੁਸੀਂ ਸਾਰੀਆਂ ਹੀ ਜਾਣਦੇ ਹੀ ਹੋ। ਆਪਾਂ ਪੈਸੇ ਸਾਡੇ ਕੋਲ ਲੈ ਕੇ ਜਾਂਦੇ, ਕੋਈ ਦਾਦੀ ਕੋਲ ਲੈ ਲਿਆ, ਕੋਈ ਦਾਦੇ ਕੋਲ ਲੈ ਲਿਆ ਪੈਸਾ, ਕੋਈ ਮਾਂ ਪਿਓ ਕੋਲ ਲੈ ਲਿਆ ਬਸ ਤੇ ਖਾਈ ਜਾਂਦਾ। ਨਹੀਂ, ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਆਪ ਅੰਮ੍ਰਿਤਧਾਰੀ ਹੋ, ਆਪਣੇ ਬੱਚਿਆਂ ਨੂੰ ਅੰਮ੍ਰਿਤਧਾਰੀ ਸਤਸੰਗ ਜੀ ਬਣਾਓ ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਦਾਸ ਨੇ ਇੱਕ ਦੋ ਗੀਤ ਪਿੱਛੇ ਲਿਖੇ ਸੀ, ਸਾਜਾ ਨਾਥ ਨਹੀਂ ਪੜ੍ਹਨੇ, ਉਹ ਮੈਂ ਦੱਸ ਦਿੰਦਾ। ਅਸੀਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ, ਅੱਜ ਗੁਰੂ ਰਾਮਦਾਸ ਮਾ ਦਾ ਪ੍ਰਕਾਸ਼ ਦਿਹਾੜਾ ਵੀ ਹੈ ਨਾ, ਖੁਸ਼ੀਆਂ ਦਾ ਦਿਹਾੜਾ ਹੁੰਦਾ, ਤੇ ਕਈ ਕਹਿਣਗੇ ਵੀ ਅਸੀਂ ਤਾਂ ਜੀ ਇੱਕ ਨੂੰ ਮੰਨਦੇ, ਤੇ ਮੰਨੀ ਸਾਰਿਆਂ ਨੂੰ ਜਾਂਦੇ ਆ, ਕੋਈ ਥਾਂ ਛੱਡਦੇ ਨਹੀਂ। ਤੇ ਮੈਨੂੰ ਇੱਕ ਦਿਨ ਖਿਆਲ ਆਇਆ, ਕਿਉਂਕਿ ਮੈਨੂੰ ਬਹੁਤਾ ਗਾਉਣਾ ਨਹੀਂ ਆਉਂਦਾ, ਨਾਚ ਸਾਜ ਜਾਂਦੇ ਭਾਈ ਰਭਾਸ ਹੁੰਦੇ, ਸੋਹਣਾ ਗਾ ਲੈਂਦੇ ਆ, ਜੇ ਕਿਤੇ ਪਹਿਲਾਂ ਸੈੱਟ ਹੁੰਦਾ ਫਿਰ ਆਪਾਂ ਗਾ ਵੀ ਲੈਂਦੇ, ਤੇ ਉਹ ਮੈਂ ਥੋੜੇ ਜਿਹੀ ਲੈਣਾ ਲਿਖੀਆਂ, ਉਹ ਵੈਸੇ ਮੈਂ ਤੁਹਾਨੂੰ ਸੁਣਾ ਦਿੰਦਾ। ਜਿਹੜੇ ਕਹਿੰਦੇ ਆ ਵੀ ਅਸੀਂ ਇੱਕ ਤੋਂ ਬਗੈਰ ਨਹੀਂ ਮੰਨਦੇ, ਦੱਸਦੇ ਹਾਂ ਸੱਚ ਅਸੀਂ ਤੁਹਾਨੂੰ ਸੰਗਦੇ, ਇੱਕ ਤੋਂ ਬਗੈਰ ਨਾ ਅਸੀਂ ਕਿਸੇ ਨੂੰ ਮੰਨਦੇ। ਮੰਨੀ ਜਾਂਦੇ ਕਹਿੰਦੇ ਅਸੀਂ ਇੱਕ ਤੋਂ ਬਗੈਰ ਨਹੀਂ ਮੰਨਦੇ। ਕਈਆਂ ਨੂੰ ਮੈਂ ਦੇਖਿਆ, ਉਹ ਕਹਿਣਗੇ ਜੀ ਵੇਖੋ ਜੀ ਅਸੀਂ ਤਾਂ ਇੱਕ ਤੋਂ ਬਗੈਰ ਕਿਸੇ ਨੂੰ ਮੰਨਦੇ ਨਹੀਂ ਜੀ, ਕਿ ਗੁਰਦੁਆਰਾ ਸਾਹਿਬ ਜਾਂਦੇ ਹਾਂ, ਬਾਅਦ ਪਤਾ ਲੱਗਦਾ ਥਾਂ ਹੀ ਕੋਈ ਨਹੀਂ ਛੱਡਦੇ, ਲੰਘਦੇ ਫਿਰਦੇ ਆ ਵੀ ਹੋਰ ਹੀ ਮੜੀ ਪਛਾਣੀ ਹੈ ਕੋਈ, ਬਾਅਦ ਪਤਾ ਲੱਗਦਾ। ਉਹਨਾਂ ਨੂੰ ਮੇਰੀ ਬੇਨਤੀ ਹੈ ਭਾਈ, ਉਹ ਕਰਦੇ ਕੀ ਨੇ? ਜਾਂਦੇ ਹਾਂ ਮਜ਼ਾਰ ਅਸੀਂ ਵੀਰਵਾਰ ਜੀ, ਕੰਮ ਦਿੰਦੇ ਕਈਆਂ ਦੇ ਉਹ ਸਵਾਰ ਜੀ। ਜੇ ਕਹੋ ਭਾਈ ਨਾ ਜਾਓ, ਕਹਿੰਦੇ ਨਾ ਮੰਨੀਏ ਤੇ ਪੀਰ ਪੁੱਠਾ ਟੰਗਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਨਦੇ। ਜੋਸ਼ੀਆਂ ਦੇ ਕੋਲ ਦੂਜੇ ਚੌਥੇ ਜਾਵਦੇ, ਕਰਮਾਂ ਦੇ ਲੇਖ ਉਹਨਾਂ ਤੋਂ ਫਲਾਮਦੇ, ਕਈ ਦੇਖੇ ਉਹਨਾਂ ਕੋਲੋਂ ਸੁੱਖਾਂ ਮੰਗਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਨਦੇ। ਰੱਬ ਜਾਣ ਪੱਥਰਾਂ ਨੂੰ ਹਾਂ ਨਵਾਲਦੇ, ਗੁੱਗੇ ਪੀਰ ਤਾਂ ਹੀ ਸੇਵੀਆਂ ਖਵਾਲਦੇ। ਕਿਉਂ ਗੁੱਗੇ ਕੋਲ ਜਾਂਦੇ ਹੋ? ਕਹਿੰਦੇ ਨਹੀਂ ਤਾਂ ਸਾਨੂੰ ਸੁਪਨੇ ਚ ਨਾਗ ਡੰਗਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਨਦੇ। 33 ਕਰੋੜ ਦੇਵਤੇ ਦੀ ਪੂਜਾ ਕਰਦੇ, ਬਾਲ ਬੱਚੇ ਵਾਲੇ ਅਸੀਂ ਨਿੱਤ ਡਰਦੇ ਜੀ, ਅਸੀਂ ਬਾਲ ਬੱਚਿਆਂ ਜੀ ਕੀ ਕਰੀਏ ਜੀ, ਡਰਨੇ ਆ ਜੀ। ਸੂਰਜ ਤਾਂ ਹੀ ਪਾਣੀ ਦਰਸ਼ਨ ਕਰੀਏ ਚੰਦ ਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਨਦੇ। ਦੀਵੇ ਹਾਂ ਜਗਾਉਂਦੇ ਮੜੀ ਅਤੇ ਕਬਰਾਂ, ਮਾੜੀਆਂ ਨਾ ਆਉਣ ਸਾਨੂੰ ਕਿਤੋਂ ਖਬਰਾਂ। ਡਰ ਦੂਰ ਹੋਣ ਭੂਤ ਪ੍ਰੇਤ ਜਾਂਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਨਦੇ। ਜੋਗੀ ਸਿੱਧ ਨਾਥ ਹੋਰ ਦੇਹਧਾਰੀ ਜੀ, ਛੱਡਦੇ ਕੋਈ ਨੀ। ਜਦੋਂ ਪਤਾ ਲੱਗਦਾ ਨਾ, ਉਹ ਫਿਰ ਪਤਾ ਲੱਗਦਾ ਵੀ ਕੋਈ ਥਾਂ ਛੱਡਿਆ ਹੀ ਨੀ ਇਹਨਾਂ ਨੇ, ਤੇ ਉਹ ਆਖੀ ਜਾਣਗੇ ਅਸੀਂ ਤਾਂ ਜੀ ਇੱਥੇ ਹੀ ਆਉਂਦੇ ਹਾਂ ਗੁਰੂ ਘਰ ਹੀ, ਅਸੀਂ ਮੰਨਦੇ ਨੀ ਕਿਸੇ ਨੂੰ, ਥਾਂ ਕੋਈ ਛੱਡਦੇ ਨੀ। ਕਹਿੰਦੇ ਜੋਗੀ ਸਿੱਧ ਨਾਥ ਹੋਰ ਦੇਹਧਾਰੀ ਜੀ, ਹੈ ਕੋਈ ਹੋਰ ਫਿਰੀਏ ਦੁਨੀਆਂ ਸਾਰੀ ਜੀ, ਹੋਰ ਕੋਈ ਲੱਭ ਜਾਏ ਕਿਤੇ। ਕਹਿੰਦੇ ਰਹਿ ਗਿਆ ਜੇ ਕੋਈ ਅਸੀਂ ਖੇਵਾ ਮੰਗਦੇ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਗਦੇ। ਜੇ ਕੋਈ ਰਹਿ ਗਿਆ ਮੱਥਾ ਟੇਕ ਤਾਂ ਭਾਈ ਖੇਵਾ ਮੰਗਦੇ ਹਾਂ, ਇੱਕ ਤੋਂ ਬਗੈਰ ਨਾ ਕਿਸੇ ਨੂੰ ਮੰਗ। ਧੱਕੇ ਖਾਧੇ ਬਹੁਤ ਲਈ ਖਾਕ ਸ਼ਾਨ ਤੂੰ, ਲਖਵੀਰ ਸਿੰਘਾ ਸ਼ਬਦ ਗੁਰੂ ਪਛਾਣ ਤੂੰ, ਜਾਵੇ ਗੁਰੂ ਬਿਨਾਂ ਜੀਵਨ ਭਾੜੇ ਭੰਗਦੇ, ਇੱਕ ਤੋਂ ਬਗੈਰ ਨਾ ਅਸੀਂ ਕਿਸੇ ਨੂੰ ਮੰਗਦੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਨਾਲ ਤੇ ਕਹੀ ਜਾਂਦੇ ਇੱਕ ਤੋਂ ਬਗੈਰ ਅਸੀਂ ਕਿਸੇ ਨੂੰ ਮੰਨਦੇ ਨੀ, ਨਾਲੇ ਥਾਂ ਨੀ ਛੱਡਦੇ ਭਾਈ। ਇੱਕ ਨੂੰ ਮੰਨੋ, ਦੁੱਖ ਸੁੱਖ ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਕਿਸੇ ਚਿਤਾਰ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਦੁੱਖ ਦੇਹ ਤਾਂ ਇੱਥ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਆਓ ਹੁਣ ਸਮਾਂ ਹੋ ਗਿਆ, ਖਿਆਲ ਤੇ ਸੀ ਕਿ 4 ਵਜੇ ਭੋਗ ਪੈ ਜਾਣ, ਪਰ ਉੱਤੇ ਸਮਾਂ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਟਨ ਕੋਟ ਵਾਰ ਨਮਸਕਾਰ ਹੈ। ਸਾਰੇ ਆਏ ਮਹਾਂਪੁਰਸ਼, ਬਹੁਤ ਸਤਿਕਾਰ ਜੋ ਕਰਨੀ ਕੁਮਾਰੇ ਮਹਾਂਪੁਰਖ, ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਮਾਂ ਮਿਲ ਗਿਆ, ਉਹ ਵੀ ਜਿਨ੍ਹਾਂ ਨਹੀਂ ਮਿਲਿਆ ਸੀ ਉਹਨਾਂ ਤੇ ਵੀ ਖਿਮਾ ਮੰਗਦੇ ਹਾਂ। ਮੈਂ ਪਹਿਲਾਂ ਹੀ ਬੇਨਤੀ ਕੀਤੀ ਵੀ ਜੇ ਅਸੀਂ ਨਾਂ ਲਈਏ ਨਾ, ਤੇ ਇੰਨੀ ਗਿਣਤੀ ਬਹੁਤ ਸਾਰੇ ਨਾਂ ਰਹੇ, ਇਸ ਕੇ ਸਾਰੇ ਮਹਾਂਪੁਰਸ਼ ਸਤਿਕਾਰ ਜੋ। ਹੁਣ ਮਹਾਂਪੁਰਸ਼ਾਂ ਦਾ ਆਪਣਾ ਪ੍ਰੋਗਰਾਮ ਹੈ, ਬਹੁਤ ਬਹੁਤ ਧੰਨਵਾਦ ਸਾਰੀਆਂ ਰੱਬ ਰੂਪ ਆਈਆਂ ਸੰਗਤਾਂ, ਗੁਰੂ ਪਿਆਰੀਆਂ ਸੰਗਤਾਂ, ਆਪ ਜੀ ਕਾਰੋਬਾਰ ਛੱਡ ਕੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਇਓ, ਆਪ ਜੀ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ, ਇੱਥੇ ਇੱਕੋ ਅਰਦਾਸ ਕਰਕੇ ਜਾਇਓ ਸਾਡੇ ਵਾਸਤੇ, ਵਿਸ਼ਵ ਰਾਹੀ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਨੇ ਰਾਤ ਨਾਨਕ ਜਾਓ ਇਹੋ, ਇਹ ਕਿਰਪਾ ਕਰਿਓ ਅਸੀਂ ਉਸ ਮਾਲਕ ਨਾਲ ਜੁੜੇ ਰਹੀਏ। ਸਿੱਖ ਮਤ ਸਾਬਤ ਤੁਮਾਰੀ ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨਿਤ ਤੇਰੇ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਉਹ ਮਹਾਂਪੁਰਸ਼ਾਂ ਦੀ ਵੀ ਜਿੱਥੇ ਆਪਾਂ ਯਾਦ ਮਨਾ ਰਹੇ ਹਾਂ, ਉਹਨਾਂ ਨੇ ਸਾਰਾ ਜੀਵਨ ਗੁਰਮਤਿ ਸਾਰ ਪ੍ਰਚਾਰ ਕੀਤਾ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਕਿਵੇਂ ਮਹਾਂਪੁਰਸ਼ਾਂ ਨੇ ਪੂਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਕਿਤੇ ਖੇਤੀ ਕੀਤੀ ਹੈ, ਕਿਤੇ ਸਰਵਿਸ ਕੀਤੀ, ਯੂਪੀ ਚ ਫਾਰਮ ਦਾ ਕੰਮ ਕੀਤਾ, ਤੇ ਫਿਰ ਕਿਸ ਤਰ੍ਹਾਂ ਗ੍ਰਿਸ਼ਤ ਪ੍ਰਧਾਨ ਸਤਿਕਾਰ ਜੋ ਬੀਜੀ ਮਹਾਂਪੁਰਸ਼ਾਂ ਦੇ ਨਾਲ ਗਰਮੀ ਚ ਸਰਦੀ ਚ ਔਰ 10-10 ਕਿਲੋਮੀਟਰ ਪੈਦਲ ਯੂਪੀ ਜਾਇਆ ਕਰਦੇ, ਜਿੱਥੇ ਰਾਹ ਨਹੀਂ ਸੀ ਹੁੰਦੇ ਪਿਆਰਿਓ, ਤੇ ਬੀਬੀ ਬੀਜੀ ਨੇ ਬੀਬੀਆਂ ਨੂੰ ਪ੍ਰੇਰਣਾ ਦੇਣੀ, ਮਹਾਂਪੁਰਸ਼ਾਂ ਨੇ ਕੀਰਤਨ ਕਰਨੇ, ਪੈਦਲ ਤੁਰ ਕੇ ਪੁਰਨੀ ਸ਼ਿੰਦੇ ਪਾਣੀਆਂ ਚੋਂ ਲੰਘ ਲੰਘ ਕੇ ਪਿਆਰਿਓ, ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ ਇੱਥੇ ਰੋਪੜ ਦਾ ਇਲਾਕਾ, ਫਿਰ ਦੇਸ਼ਾਂ ਦੇ ਵਿੱਚ ਹਰ ਕਈਆਂ ਸਟੇਟਾਂ ਵਿੱਚ ਜਾ ਕੇ, ਤੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਦਾ ਇਹੀ ਲਾਭ ਹੈ ਕਿ ਜਿਵੇਂ ਉਹ ਤਾਂ ਸਦਾ ਹੀ ਜੁੜੇ ਨੇ, ਆਪਾਂ ਵੀ ਅਰਦਾਸ ਕਰੀਏ ਅਸੀਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਤੇ ਰਹਿ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਦਾਸ ਕੋਲ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਸਮਝ ਕੇ ਆਪ ਜੀ ਨੇ ਖਿਮਾ ਕਰਨਾ, ਤੇ ਥੋੜੇ ਜੇ ਸਰੋਪੇ ਹਨ, ਸਿਰਫ 2-3 ਮਿੰਟ ਚ ਫਟਾਫਟ ਨਾ ਬੋਲ ਕੇ ਇਕੱਠੇ ਹੀ, ਤੇ ਉਹ ਸਰੋਪੇ ਜਿਹੜੇ ਨੇ ਉਹ ਦਿਓ, ਫਿਰ ਆਪਾਂ ਅਰਦਾਸ ਜੁੜੀਏ, ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।